ਵਾਹਿਗੁਰੂ ਕਾ ਖਾਲਸਾ ਸਤਿਗੁਰੂ ਕਲੀ ਭਗਵੇ ਸਚਖੰਡ ਅਰਜਨ ਨਗਰ ਦਰਬਾਰ ਸਾਹਿਬ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਕਾ ਖਾਲਸਾ ਅਤੇ ਹਜ਼ੂਰੀ ਸਤਿਗੁਰਾਂ ਦੇ ਚਰਨਾਂ ਚ ਲੈਣ ਵਾਲੀ ਸਰਬੱਤ ਸੰਗਤ ਨੂੰ ਮਾਈ ਭਾਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਆਪ ਸੰਗਤਾਂ ਸਦਾ ਗੁਰੂ ਸਾਹਿਬ ਦੀ ਗੋਦੀ ਵਿੱਚ ਰਹਿ ਕੇ ਸਤਿਗੁਰਾਂ ਦੇ ਕੀਰਤਨ ਦਾ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਬਾਣੀ ਦਾ ਪਾਠ ਦਾ ਨਿਤਨੇਮ ਦਾ ਅਤੇ ਕਥਾ ਦਾ ਸੰਗਤਾਂ ਪਿਆਰ ਨਾਲ ਰਸ ਲੈ ਰਹੀਆਂ ਹਨ। ਆਪ ਜੀ ਦਾ ਅਸਚਰਜ ਜੀਵਨ ਹੈ ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਸਮਾਂ ਬਤੀਤ ਕਰ ਰਹੇ ਹੋ। ਸਭਨਾਂ ਪਿਆਰਿਆਂ ਦਾ ਕਰੋੜਾਂ ਵਾਰੀ ਧੰਨਵਾਦ ਹੈ ਜਿਸ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਆਪ ਸਤਿਗੁਰੂ ਦੇ ਹਮੇਸ਼ਾ ਲਈ ਚਰਨਾਂ ਦੇ ਵਿੱਚ ਨਿਵਾਸ ਕਰ ਰਹੇ ਹੋ। ਆਪ ਦੇ ਕੋਈ ਪੂਰਵਲੇ ਅਚੰਤ ਪੁੰਨ ਹਨ ਜਿਨ੍ਹਾਂ ਦਾ ਪੁੰਨਾਂ ਦਾ ਸਦਕਾ ਆਪ ਨੂੰ ਸਤਿਗੁਰੂ ਜੀ ਨੇ ਆਪਣੀ ਹਜ਼ੂਰੀ ਵਿੱਚ ਸੇਵਾ ਬਖਸ਼ੀ ਹੈ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਭਾਈ ਪੂਰਨ ਸਿੰਘ ਜੀ ਗੁਰਮੁਖ ਪਿਆਰੇ ਜੋ ਇੱਥੇ ਕਥਾ ਕਰਦੇ ਹਨ ਇਹਨਾਂ ਦੇ ਹੁਣ ਸਚਖੰਡ ਵਿੱਚ ਇੱਥੇ ਦਰਸ਼ਨ ਹੋਏ ਹਨ। ਅੱਗੇ ਪੱਤਰਿਕਾ ਵੀ ਇਹਨਾਂ ਦੀ ਪੁੱਛੀ ਸੀ ਸਾਹਿਬ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਗੁਰਮੁਖ ਪਿਆਰੇ ਹੋਣ ਹਾਰ ਸਤਿਗੁਰੂ ਇਹਨਾਂ ਦੇ ਤਾਈ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਸੇਵਾ ਵਿੱਚ ਲਾਈ ਰੱਖਣ ਅਤੇ ਆਪਣੀ ਸੇਵਾ ਦਾ ਪਿਆਰ ਬਖਸ਼ਣ ਆਪਣੀ ਸਿੱਖੀ ਬਖਸ਼ਣ ਆਪਦੇ ਸਰੂਪ ਦਾ ਨਿਸ਼ਠਾ ਬਖਸ਼ਣ ਇਹ ਸਤਿਗੁਰਾਂ ਅੱਗੇ ਅਰਦਾਸ ਹੈ ਕਿ ਗੁਰੂ ਸਾਹਿਬ ਇਹਨਾਂ ਦਾ ਸਰੀਰ ਜਿਹੜਾ ਹੈ ਸੇਵਾ ਚ ਮਹਾਰਾਜ ਸਾਹਿਬ ਲਾਈ ਰੱਖਣ। ਗਰੀਬ ਨਿਵਾਜ ਸਾਹਿਬ ਸਿੰਘ ਜੀ ਸਤਿਗੁਰੂ ਦੀ ਕਿਰਪਾ ਦਾ ਸਦਕਾ ਆਪਾਂ ਸਾਰੇ ਸਚਖੰਡ ਵਿੱਚ ਅੱਜ ਇਕੱਤਰ ਹੋਏ ਹਾਂ। ਰਾਜੀ ਸਿੰਘ ਇੱਥੇ ਗੁਰਮੁਖ ਪਿਆਰੇ ਕੀਰਤਨ ਹਜ਼ੂਰੀ ਵਿੱਚ ਰਹਿ ਕੇ ਕਰਦੇ ਹਨ। ਭਾਈ ਜਸਵੰਤ ਸਿੰਘ ਜੀ ਅਤੇ ਪੁਰਾਣੇ ਹਜ਼ੂਰੀ ਸਿੰਘ ਜਿਹੜੇ ਹਨ ਉਹ ਵੀ ਕੀਰਤਨ ਕਰਦੇ ਹਨ ਗੁਰਮੁਖ। ਸਭਨਾਂ ਗੁਰਮੁਖਾਂ ਦਾ ਧੰਨਵਾਦ ਹੈ। ਸਾਰੇ ਮਹਾਰਾਜ ਸਾਹਿਬ ਦੇ ਗ੍ਰੰਥੀ ਸਿੰਘਾਂ ਦਾ, ਪੁਜਾਰੀਆਂ ਸਿੰਘਾਂ ਦਾ, ਝੂਟੀਆਂ ਸਿੰਘਾਂ ਦਾ, ਸਭਨਾਂ ਦਾ ਕਰੋੜਾ ਵਾਰੀ ਧੰਨਵਾਦ ਹੈ ਜੋ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੋਤਾਂ ਜਗਾਉਂਦੇ ਹਨ ਤੇ ਮਹਾਰਾਜ ਦੇ ਪਿਆਰ ਵਿੱਚ ਰਹਿੰਦੇ ਹਨ। ਸਾਧ ਸੰਗਤ ਜੀ ਸਭਨਾਂ ਗੁਰਸਿੱਖਾਂ ਦੇ ਅੱਗੇ ਅਰਦਾਸ ਹੈ ਕਿ ਕਿਰਪਾ ਕਰੋ ਸਤਿਗੁਰਾਂ ਦੇ ਚਰਨਾਂ ਦਾ ਪਿਆਰ ਸਾਡੇ ਜੀਵਨ ਦਾ ਬਣਿਆ ਰਹੇ ਤੇ ਗੁਰਸਿੱਖੀ ਜੀਵਨ ਜੀਵੀਏ ਜਿਸ ਕਰਕੇ ਲੋਕ ਸੁਖੀ ਪ੍ਰਲੋਕ ਸਹਿੰਦੇ ਹੋਏ। ਸਾਧ ਸੰਗਤ ਜੀ ਇਹ ਪਰਮ ਪਵਿੱਤਰ ਸ੍ਰੀ ਮੁਖਵਾਕ ਭਗਤ ਬਾਣੀ ਦਾ ਜੋ ਆਇਆ ਹੈ ਗ੍ਰੰਥੀ ਸਿੰਘ ਸਾਹਿਬ ਜੀ ਨੇ ਆਪਾਂ ਨੂੰ ਪਾਠ ਕਰਕੇ ਸੁਣਾਇਆ ਹੈ ਇਸ ਵਿੱਚ ਭਗਤ ਧੰਨਾ ਜੀ ਦੇ ਪਵਿੱਤਰ ਸ੍ਰੀ ਮੁਖਵਾਕ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਗਤ ਧੰਨੇ ਨੂੰ ਬਖਸ਼ਿਸ਼ ਕੀਤੀ ਹੈ ਜੇ ਧੰਨੇ ਦੇ ਅਵਤਾਰ ਭਾਈ ਸਾਧ ਸੰਗਤ ਜੀ ਭਾਈ ਧਰਮ ਸਿੰਘ ਜੀ ਜੋ ਪੰਜਾਂ ਪਿਆਰਿਆਂ ਚੋਂ ਦੂਸਰੇ ਭਾਈ ਪਹਿਲੇ ਦਇਆ ਸਿੰਘ ਜੀ ਲਹੂ ਦੇ ਅਵਤਾਰ ਹੋਏ ਹਨ ਦੂਸਰੇ ਭਾਈ ਧਰਮ ਸਿੰਘ ਜੀ ਹਸਨਾਪੁਰ ਦੇ ਜੋ ਭਗਤ ਧੰਨੇ ਜੀ ਦੇ ਅਵਤਾਰ ਹੋਏ ਹਨ ਜੋ ਗੁਰੂ ਮਹਾਰਾਜ ਸਾਹਿਬ ਦੇ ਨਾਲ ਇੱਥੇ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਅਠਾਹਠ ਸੰਮਤ ਤੱਕ ਸਾਧ ਸੰਗਤ ਜੀ ਇੱਥੇ ਉਹਨੇ ਨਿਵਾਸ ਕੀਤਾ ਸੀ। ਮਹਾਰਾਜ 65ਵੀਂ ਜੋਤੀ ਜੋਤ ਸਮਾਏ ਹਨ ਉਹ ਅਠਾਹਠ ਤੱਕ ਇੱਥੇ ਸਤਿਗੁਰਾਂ ਦੇ ਚਰਨਾਂ 'ਚ ਸੇਵਾ ਕਰਦੇ ਰਹੇ ਹਨ। ਭਾਈ ਸੰਤੋਖ ਸਿੰਘ ਜੀ ਜਿਹਨਾਂ ਨੂੰ ਇੱਥੋਂ ਦੇ ਤਖ਼ਤ ਦੀ ਸਵਿੱਚ ਦੇਖਿਆ ਕਿ ਮੇਰੇ ਤੇ ਮਹਾਰਾਜ ਨੇ ਬੜੀ ਛੇਤੀ ਪ੍ਰਸੰਨਤਾ ਕੀਤੀ ਹੈ ਮੈਨੂੰ ਮਹਾਰਾਜ ਸਾਹਿਬ ਦਰਸ਼ਨ ਦੇ ਦਿੱਤੇ ਹਨ। ਉਸ ਦਿਨ ਜਦੋਂ ਇਹ ਖਿਆਲ ਫੁਰਿਆ ਅੰਤਰੀਆਮੀ ਨੇ ਕਿਹਾ ਧੰਨਿਆ ਆਪਣੇ ਜਨਮਾਂ ਵੱਲ ਵੇਖ ਜਦੋਂ ਭਗਤ ਧੰਨਾ ਜੀ ਨੇ ਵੇਖਿਆ 1100 ਜਨਮ ਪਿੱਛੇ ਕਿਤੇ ਖੂਹ 'ਚ ਲਮਕਦਾ ਹੈ ਕਿਤੇ ਪਾਣੀ 'ਚ ਖੜਾ ਹੈ ਕਿਤੇ ਜਲ ਧਾਰਾ ਕਰਦਾ ਹੈ ਕਿਤੇ ਸਾਧ ਸੰਗਤ ਜੀ ਧੂਣੀਆਂ ਪਾ ਰਿਹਾ ਹੈ ਕਿਤੇ ਦਰਸ਼ਨ ਲਟਕਦਾ ਹੈ ਕਿਤੇ ਵਰਤ ਰੱਖਦਾ ਹੈ ਕਿਤੇ ਤਪ ਕਰਦਾ ਹੈ ਇਹ 1100 ਜਨਮ ਗੁਜ਼ਰ ਗਿਆ ਸੀ ਭਗਤੀ ਕਰਦੇ ਨੂੰ। ਇਸ ਜਨਮ ਵਿੱਚ ਪਰਮੇਸ਼ੁਰ ਦੀ ਇਹਨੂੰ ਪ੍ਰਾਪਤੀ ਹੋਣੀ ਸੀ ਭਾਵੇਂ ਬ੍ਰਾਹਮਣ ਨੇ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਨ ਛਡਾਵੇ ਪੱਥਰ ਲਪੇਟ ਕੇ ਦੇਤਾ ਸੀ ਧੰਨੇ ਦਾ ਪਿੱਛਾ ਛੁਡਾਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਭਗਤ ਧੰਨੇ ਦੀ ਜਿਹੜੀ ਪ੍ਰਾਪਤੀ ਸੀ ਪਰਮੇਸ਼ੁਰ ਦੀ ਉਸ ਦੀ ਬਾਬਤ ਕਬੀਰ ਜੀ ਨੇ ਕਿਹਾ ਹੈ ਕਿ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾ ਮਿਲੇ ਰਗ ਰਾਇਆ ਇਸ ਕਵਿਤ ਸੁਭਾਅ ਜ਼ਰੂਰ ਸੀ ਧੰਨੇ ਦਾ ਅਤੇ ਭਗਤੀ ਕਰਕੇ ਹੀ ਪਾਇਆ ਭਗਤ ਧੰਨੇ ਨੇ ਵੀ ਜੇ ਪੱਥਰ ਦੀ ਪੂਜਾ ਕਰਕੇ ਮਿਲ ਜਾਂਦਾ ਤਾਂ ਬ੍ਰਾਹਮਣ ਜਿਹੜਾ ਪੂਜਦਾ ਸੀ ਦੇਵਤਿਆਂ ਨੂੰ ਉਹਨੂੰ ਵੀ ਮਿਲ ਜਾਣਾ ਚਾਹੀਦਾ ਸੀ। ਇਸ ਕਰਕੇ ਸਾਧ ਸੰਗਤ ਜੀ परमेश्वर की भगती का प्रताप है। इस भगती के प्रताप करके महाराज साहब ने प्रताप किया है धन्य ने, जिस वक्त धन्य नु महाराज साहब सिख्यात होके हर वक्त दर्शन देने लग गए। एक दिन की गल है साहब संगत जी, भगत धन्ना जी सौनी के दिन हम बीजन दे, माता ने कहा कि पुत्र और सारे लोग कम कर रहे हैं, तू भी कुछ सोनी बीज है, थोड़ी वाली खेत ऐसे क्यों पे है। ये भगत धन्ना जी उस वक्त चलिया साहब संगत जी सौनी बीजन वास्ते मोड़ से बाजरी जो गए हुए हैं, सिर से पन चक्की हुई है। राह साहब संगत जी साधुआं की जमात सत्तां दिनों की भुखी मिल गई, जिस वक्त सत्तां दिनों की भुखी जमात मिली, उन्होंने कहा महाराज असि भुखे हैं कोई दियो सानू। इन्हें कहा महाराज मेरे को मोठ से बाजरी है होर कुछ नहीं। कहते चंगा यो दियो, टूंबे भर दिते उस कच्चे दाणिया के, उन्होंने ले जाके सारे आल के खाधे। और सब संगत जी भगत धन्ने ने कहा भी लोग क्यों ना कह इन कोई बीजिया नहीं। उस वक्त साहब सिंह जी रोड से कंकड़ियां कट्ठे कर ले भगत धन्ने ने, ते पोर दे बीबी झूंगा बन करके उन्हें रोड़ा ठिकरिया के ताई बगाने लग गया, ते रोड बड़े खड़कते है। उस वे लोग कहते धनिया ते तेरा कागजी पोर है, कहते हाँ भाई मेरा कागजी पोर है। क्यों कह के रोड ठिकरिया जिन्हें सी सारे पोर सौनी साहब सिंह जी सौनी के बिरले बिरले सियाल कढ के इसन बीज दिते। जिस वक्त बीज दिते परमेश्वर की ऐसी नियत हुई और साहब सिंह टूंबिया बेलां हरिया हो गई खेत, टूंबिया बेलां जिस वक्त हरिया हुई। ये धन्ने ने कहा सारा पानी पीने टूंबे दे रहा करा, इतने कुली पा के बैठ जाने। धन्ना भगत कुली पा के बैठ गया, जो कुली पा के बैठ गया वह वल्लां पक गई, टूंबे उन्होंने पक गए। इस तरह बैठे हुए भजन करते हैं, जो एक दिन कुली च पक गई बंदगी कर रहे हैं, कोई सरदार घोड़ी के चढ़िया आता सी, उस घोड़ी के मगर बछेरी सी, वो बछेरी हरे वाली देख के खेत च आ बड़ी। जिस वे खेत च आ बड़ी तो उस वक्त साहब संगत जी हरिया बेलों टूंबिया दिन कौड़ियां उसने की खानी सी, उस बछेरी ने जलो हरियाई देखा तो उसने भगत धन्ना बाहर कुली तो निकल के देख लगा, तो बछेरी सी वो भज के घोड़ी ना रल लगी। कई टूंबिया तो उसके पैर रखे गए, टूंबिया के पैर रखने तो की देखा धन्नी ने, जिमें टूंबे साधा के मोठा ने बाजू में पे सी उन्हें ढेर लगे पे हर एक टूंबे का, उस वे ढेर लगे वेखे। भगत धन्ने ने उस वे मन में उपदेश दिता कि मना तू की समझना भी परमेश्वर कोई रोजी नहीं दिता, वो तो सैल पत्थर में जन तो पाए पाकारी का दे कर धरिया, जन्म पिता लोग सुखवंता कोई ने किसकी धरिया। उस परमेश्वर का शुक्र कर, उस वे शब्द वाहिगुरु से भरोसा देने वास्ते साहब संगत जी भगत धन्ना जी ने उच्चारण किया, जो हम श्री मुखवाक ग्रंथी साहब जी ने अपन वाक सुनाया है।
हरे चित चेतस सीधा दयाल दमोदर,
हरे चित हे मेरे चित चितवनी करने वाले, हर वक्त चितवनी की प्यार इन्ना है, कदे परमेश्वर के चिंतन च भी जुड़िया कर, जे उस नु चेते करें तो चेतन का स्वरूप हो जावे, तेरे सारे वकार मिट जान, सारे तेरे संस्कार धोते जान। अबे तू जे हउमै के वकार छुट जावे तू ब्रह्म का रूप ही हो जावे, हउमै के वकारा करके चंचल चित होया फिरदा है। ते मेरे चित रे चित
दयाल दमोदर,
अरे मेरे हे चित चित सकीना दयाल दमोदर, जो दया का घर है परमेश्वर अबे दामोदर, जो प्रेम रूपी रस्सी दे नाल अपने आप नू पेट नू मना लेंदा है। जिस वक्त कृष्ण भगवान जी साहब सिंह जी बच्चियां दे नाल खेल दे सन, उस दिन एक दिन माता ने बड़ी चंचलता करदे करके एक रस्सियां कठियां कर लिया सारियां गोकल दियां, रस्सियां कठियां करके उखल दे नाल बन दिता, ਉਖਲ ਦੇ ਨਾਲ ਬੰਨੇ ਕਰਕੇ ਕ੍ਰਿਸ਼ਨ ਜੀ ਨੇ ਜਿਉਂ ਗੜੀਏ ਨੂੰ ਜਿਵੇਂ ਨਿਆਣੇ ਧੋਂਦੇ ਆ, ਉਹ ਉਖਲ ਨੂੰ ਧੋਇਆ, ਧੋਂਦੇ ਧੋਂਦੇ ਇੱਕ ਦੋ ਦ੍ਰਿਸ਼ ਜਰੂਰ ਸਨ, ਅਰਜੁਨ ਜਿਨ੍ਹਾਂ ਨਾਲ ਜੁਮਲਾਰਜਨ ਸਨ, ਉਹਨਾਂ ਦ੍ਰਿਸ਼ਾਂ ਦੇ ਵਿਚਾਰ ਵੀ ਆਪ ਲੰਘ ਗਿਆ। ਜ਼ੋਰ ਦੇ ਨਾਲ ਜਿਸ ਵਕਤ ਖਿੱਚਿਆ ਉਹ ਦਰਸ਼ਜਣਾ ਤੋਂ ਪੱਟਿਆ ਗਿਆ, ਜੋ ਦ੍ਰਿਸ਼ ਸੀ ਜੋ ਪੱਟਿਆ ਗਿਆ ਉਹਦੇ ਤੋਂ ਨਲ ਤੇ ਕੁੰਬਰ ਜਿਹੜੇ ਕਾਲ ਸਿੰਘ ਜੀ ਕੁਮੇਰ ਭੰਡਾਰੀ ਦੇ ਪੁੱਤਰ ਸਨ, ਉਹ ਦੋਵੇਂ ਨਿਕਲ ਆਏ। ਕ੍ਰਿਸ਼ਨ ਜੀ ਦੇ ਚਰਨਾਂ ਦੇ ਨਮਸਕਾਰ ਕੀਤੀ ਕਿ ਮਹਾਰਾਜ ਸਾਤੋਂ ਗਲਤੀ ਹੋ ਗਈ ਸੀ, ਅਸੀਂ ਇੱਕ ਦਿਨ ਨੰਗੇ ਹੀ ਇਸ਼ਨਾਨ ਕਰਦੇ ਸੀ, ਨੰਗੇ ਇਸ਼ਨਾਨ ਕਰਦੇ ਨੂੰ ਨਾਰਦ ਮੁਨੀ ਨੇ ਕਾ ਕੇ ਕਿਹਾ ਜਲ ਚ ਨੰਗੇ ਨੀ ਨਹਾਈਦਾ, ਵਸਤਰ ਪਹਿਨ ਕੇ ਨਹਾਉਣਾ ਚਾਹੀਦਾ ਹੈ। ਅਸੀਂ ਉਹਦੇ ਵੱਲ ਨੂੰ ਲਘੂ ਸ਼ੰਕਾ ਕਰਨ ਲੱਗ ਗਏ, ਜਿਵੇਂ ਨਿਆਣਿਆਂ ਦਾ ਸੁਭਾਅ ਹੁੰਦਾ ਹੈ, ਤੇ ਹੁਣ ਸ਼ਰਾਬ ਦੇ ਪੈ ਜਾ ਤੇ ਜੋਤ ਦ੍ਰਿਸ਼ਮਣੋ, ਉਹ ਸ਼ਰਾਬ ਦੇਣੇ ਕਰਕੇ ਅਸੀਂ ਉਹ ਜਮਲਾਰਜਨ ਦੋ ਜੋਤ ਦ੍ਰਿਸ਼ ਬਣੇ ਹੋਏ ਸੀ। ਉਹ ਸ਼ਰਾਬ ਅੱਜ ਕ੍ਰਿਸ਼ਨ ਭਗਵਾਨ ਜੀ ਨੇ ਇਹ ਉਖਲ ਨੂੰ ਖਿਜਦਿਆਂ ਖਿਜਦਿਆਂ ਆ ਕੇ ਇਹ ਦ੍ਰਿਸ਼ਾਂ ਨੂੰ ਜੜਾਂ ਤੋਂ ਪੱਟ ਕੇ ਇਹ ਅੱਜ ਸਾਡੀ ਕਲਿਆਣ ਕੀਤੀ, ਉਹ ਸ਼ਰਾਬ ਨਾਮ ਤੋਂ ਤੂੰ ਸਾਨੂੰ ਬਚਾਇਆ ਹੈ। ਹੁਣ ਅਸੀਂ ਆਪਣੀ ਪਦਵੀ ਤੇ ਨਲ ਤੇ ਕੁੰਬਰ ਜਿਹੜੇ ਹਾਂ ਉਸੇ ਕੁਮੇਰ ਦੇ ਪੁੱਤਰ ਹੈ, ਉੱਥੇ ਪਦਵੀ ਤੇ ਜਾ ਕੇ ਟਿਕਾਂਗੇ। ਇਸ ਪ੍ਰਕਾਰ ਕ੍ਰਿਸ਼ਨ ਜੀ ਦਾ ਜਸ ਕਰਦੇ ਹੋਏ ਪਹੁੰਚ ਗਏ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਦਮੋਦਰ ਨਾਮ ਇਹ ਭਗਵਾਨ ਦਾ ਪਿਆ ਹੈ, ਤੋ ਭਗਤ ਜੀ ਕਹਿੰਦੇ ਹਨ ਚੇਤੇ ਕਿਉਂ ਨੀ ਕਰਦਾ ਹੈ, ਜੋ ਦਇਆ ਦਾ ਘਰ ਹੈ ਤੇ ਦਮੋਦਰ ਦਾਮ ਰੱਸੀ ਦੇ ਨਾਲ ਉਧਰ ਨੂੰ ਆਪਣੇ ਨੂੰ ਬੁਲਾ ਲੈਂਦਾ ਜਿਹੜਾ ਪ੍ਰੇਮ ਦੇ ਨਾਲ। ਸਾਧ ਸੰਗਤ ਜੀ ਪ੍ਰੇਮ ਦੇ ਵਸ ਅੰਤਰਜਾਮੀ ਹੋ ਕਰਕੇ ਜਿਹੜੇ ਨਹੀਂ ਕੰਮ ਕਰਨੇ ਉਹ ਵੀ ਆਪਦੇ ਭਗਤਾਂ ਦੇ ਵਸ ਹੋ ਕੇ ਸੱਚੇ ਪਾਤਸ਼ਾਹ ਕਰ ਦਿੰਦੇ ਹੈ। ਕਲਗੀ ਧਰ ਸੱਚੇ ਪਾਤਸ਼ਾਹ ਗਰੀਬ ਨੂੰ ਆਪ ਦਸੋ ਸਰੂਪ ਵਿੱਚ ਜਦੋਂ ਆਪ ਜਗਤ ਨੂੰ ਤਾਰਨ ਵਾਸਤੇ ਸੰਸਾਰ ਦੇ ਵਿੱਚ ਸੱਚੇ ਪਾਤਸ਼ਾਹ ਉਹਦਾ ਸਾਖਾਤ ਸਰੂਪ ਵਿਦਮਾਨ ਕੀਤਾ ਹੋਇਆ ਸੀ। ਉਸ ਵੇਲੇ ਇੱਕ ਦਿਨ ਦੀ ਗੱਲ ਹੈ ਸਾਧ ਸੰਗਤ ਜੀ, ਆਰਜਨ ਕਾਸਮ ਦੇਵ ਦੀ ਇੱਕ ਭੱਟੀ ਦੀ ਕਬਰ ਸੀ, ਉਸ ਵੱਲ ਨੂੰ ਤੀਰ ਝੁਕਾ ਕੇ ਜਿਸ ਵੱਲ ਚੱਕਿਆ ਤੇ ਸਿੰਘਾਂ ਨੇ ਕਿਹਾ ਮਹਾਰਾਜ ਇਹ ਕਾਸਮ ਦੇਵ ਭੱਟੀ ਦੀ ਕਬਰ ਹੈ, ਇਹਦੇ ਵੱਲ ਕਿਉਂ ਆਪ ਨੇ ਤੀਰ ਝੁਕਾਇਆ ਹੈ? ਮਹਾਰਾਜ ਸਾਹਿਬ ਕਹਿਣ ਲੱਗੇ ਠੀਕ ਹੈ ਖਾਲਸਾ ਜੀ, ਤੁਸੀਂ ਬੜੇ ਸਾਵਧਾਨ ਹੋ ਗਏ ਹੋ, ਲਾਓ ਤਨਖਾਹ ਸਾਨੂੰ। ਉਸ ਵੇਲੇ ਸਤਿਗੁਰੂ ਜੀ ਖੜੇ ਹੋ ਗਏ। ਇਸੇ ਪ੍ਰਕਾਰ ਦਾਦੂ ਦੁਆਰੇ ਜਦੋਂ ਸਤਿਗੁਰੂ ਜੀ ਗਏ ਨਾਰਾਇਣਪੁਰੀ ਵਿੱਚ, ਉੱਥੇ ਮਹਾਰਾਜ ਸਾਹਿਬ ਜੀ ਨੇ ਸੁਹਣੀ ਸਾਹਿਬ ਦਾ ਪਾਠ ਕਰਦਿਆਂ ਹੋਇਆਂ ਭੋਗ ਪਾ ਕਰਕੇ ਤੀਰ ਝੁਕਾ ਕੇ ਸਿਰ ਨੂੰ ਲਾਇਆ, ਤੇ ਉਸ ਵੇਲੇ ਵੀ ਸਿੰਘਾਂ ਨੇ ਕਿਹਾ ਕਿ ਮਹਾਰਾਜ ਦਾਦੂ ਦੁਆਰੇ ਨਮਸਕਾਰ ਕਿਉਂ ਕੀਤੀ ਹੈ? ਆਪ ਜੀ ਦਾ ਹੁਕਮ ਹੈ ਕਿ ਗੋਰ ਮਰੀ ਮਠ ਭੂਲ ਨਾ ਮਾਨੇ, ਆਪ ਜੀ ਨੇ ਉਹ ਕਿਉਂ ਕੀਤਾ ਹੈ? ਹਜ਼ੂਰ ਨੇ ਕਿਹਾ ਖਾਲਸਾ ਜੀ ਬੱਚੇ ਗੁਪਤ ਰੱਖਿਆ ਕਿ ਅਸੀਂ ਸੁਹਣੀ ਸਾਹਿਬ ਦਾ ਭੋਗ ਪਾਇਆ ਸੀ। ਨਹੀਂ ਕਹਿਣ ਲੱਗੇ ਬਈ ਖਾਲਸਾ ਜੀ ਤੁਹਾਨੂੰ ਦੇਖਦੇ ਵੀ ਸਾਵਧਾਨ ਹੋ ਗਏ ਹੋ ਕਿ ਨਹੀਂ, ਜੋ ਤੁਹਾਡੀ ਮਰਜ਼ੀ ਹੈ ਲਾਓ ਤਨਖਾਹ। ਇੱਕ ਸਿੰਘ ਕਹਿੰਦਾ ਮਹਾਰਾਜ 5,000 ਤਨਖਾਹ ਤੁਹਾਨੂੰ ਲਾਉਣੀ ਚਾਹੀਦੀ ਹੈ, ਦੂਆ ਕਹਿਣ ਲੱਗਾ 500 ਲਾਉਣੀ ਚਾਹੀਦੀ ਹੈ, ਤੀਜੇ ਨੂੰ ਕਿਹਾ 125 ਲਾਉਣੀ ਚਾਹੀਦੀ ਹੈ, ਚੌਥਾ 25 ਤੇ ਆ ਗਿਆ। ਹਜ਼ੂਰ ਕਹਿਣ ਲੱਗੇ ਨਹੀਂ, ਜਿਹੜੇ ਪਹਿਲਾਂ ਮੁੱਖੋਂ ਨਿਕਲਿਆ ਨਾ ਬਚਨ ਦੇਵਾਂਗੇ ਓਨਾ ਹੀ ਅਸੀਂ,
ਪਰ ਉਹਨਾਂ
ਦੀ ਬਿਰਤੀ ਵਾਹਿਗੁਰੂ ਦੀ ਲੇਵ ਚ ਲਾਗੀ ਹੈ, ਉਲਟ ਕੇ ਸਨਮੁਖ ਹੋ ਗਏ ਹੈ, ਉਹਨਾਂ ਨਵੀਂ ਨਿਧੀਆਂ ਪ੍ਰਾਪਤ ਹੋਈਆਂ ਹੈ। ਅਸਨ ਬਸਨ ਭੂ ਕਣਕ ਪੋਣ, ਹਰ ਤਰ੍ਹਾਂ ਦੇ ਅੰਨ ਪ੍ਰਾਪਤ ਹੋਣੇ, ਬਸਰ ਹਰੇਕ ਪ੍ਰਕਾਰ ਦੇ ਪ੍ਰਾਪਤ ਹੋਣੇ, ਜ਼ਮੀਨਾਂ ਹੋਣੀਆਂ, ਸੈਨਾ ਹੋਣਾ, ਇਸੇ ਪ੍ਰਕਾਰ ਅਸਨ ਬਸਨ ਭੂ ਕਣਕ ਹੋਣ, ਦਾਸੀ ਦਾਸ ਗੁਲਾਮ, ਦਾਸ ਦਾਸੀਆਂ ਹੋਣੇ, ਗੁਲਾਮ ਨੌਕਰ ਹੋਣੇ, ਰਸਵਾਹੇ ਰਸ ਸਵਾਰੀਆਂ ਆ ਕੇ ਹੋਣੀ, ਅਤੇ ਹੰਡਵਾਏ ਪਾਲਕੀਆਂ ਹੋਣੀਆਂ, ਜੇ ਨੌ ਨਿਧ ਕੇ ਨਾਮ, ਇਹ ਨੌ ਨਿਧੀਆਂ ਸਾਰੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ। ਇਸੇ ਪ੍ਰਕਾਰ ਨੌ ਨਿਧੀਆਂ ਸੰਸਕ੍ਰਿਤ ਦੇ ਪੁਸਤਕਾਂ 'ਚ ਹੋਰ ਲਿਖੀਆਂ ਹਨ, ਉਹ ਆ ਪਦਮ ਪੋਤੇ ਤੱਕ ਧਰ ਨਾ ਮੁੱਕਣਾ, ਅਤੇ ਮਹਾਂ ਪਦਮ ਪੜੋਤੇ ਤੱਕ ਧਨ ਰਹਿਣਾ, ਅਤੇ ਇਸੇ ਪ੍ਰਕਾਰ ਸਾਧ ਸਿੰਘ ਨੀਲ 8 ਪੀੜੀਆਂ ਤੱਕ ਧਨ ਰਹਿਣਾ, ਇਸੇ ਪ੍ਰਕਾਰ ਅਤੇ ਸੰਖ ਸਾਧ ਸਿੰਘ ਜੀ ਸੰਖਾਂ ਦੀ ਗਿਣਤੀ ਧਨ ਪ੍ਰਾਪਤ ਹੋ ਜਾਣ, ਅਤੇ ਇਸ ਪ੍ਰਕਾਰ ਕੁੰਦ ਤੇਰੇ ਦੇ ਵਪਾਰ ਕਰਨ ਵਾਲੇ ਹੋ ਜਾਣ, ਇਸ ਪ੍ਰਕਾਰ ਸਾਧ ਸਿੰਘ ਜੀ ਇਹਦੀਆਂ ਨੌ ਨਿਧੀਆਂ ਹਨ, ਇਹ ਉਹਨਾਂ ਦੇ ਤਾਂ ਪ੍ਰਾਪਤ ਹੋ ਜਾਂਦੀਆਂ ਹਨ।
ਨਵ ਨਿਧ ਖਰਚੇ ਉਹ ਖਾਓ,
ਨਵ ਨਿਧੀਆਂ ਨੂੰ ਖਰਚੋ ਤੇ ਖਾਓ ਵਰਤੋ, ਹੋਰਨਾਂ ਨੂੰ ਆਮ ਖਾਸ ਨੂੰ ਦਿਓ ਤੇ ਆਪ ਧਾਰਨ ਕਰੋ।
18 ਸਿੱਧੀ ਸਿੱਖਿਆ ਲੱਗੀਆ ਫਿਰ
18 ਸਿੱਧੀਆਂ ਹਨਗੀਆਂ, ਅਣਮਾ ਅਣੂ ਵਰਗੇ ਬਰੀਕ ਬਣ ਕੇ ਪ੍ਰਿਥਵੀ ਜਾ ਬਣਨਾ, ਜਿੱਥੇ ਜਾਣਾ ਚਾਹੇ ਜਾਏ ਰਹਿਣਾ, ਤੇ ਅਣਮਾ ਮਹਿਮਾ ਧਰਤੀ ਵਰਗੇ ਤਾਰੇ ਹੋ ਜਾਣਾ, ਜਿਵੇਂ ਧਰਤੀ ਨੂੰ ਹਿਲਦੀ ਆ ਹਿਲਣਾ, ਤੇ ਗਰਮਾ ਭਾਰੀ ਹੋ ਜਾਣਾ ਜਿਵੇਂ ਅੰਗ ਦੀ ਲੱਤ ਰਾਵਣ ਦੀ ਸਜ਼ਾ ਪਸਾਰ ਕੇ ਖੜ ਗਿਆ ਸੀ, ਉਹ ਚੱਕੀ ਨਹੀਂ ਸੀ ਗਈ ਕਿਸੇ ਤੋਂ। ਜਦੋਂ ਰਾਵਣ ਚੱਕਣ ਲੱਗਾ, ਉਹ ਕਹਿੰਦਾ ਰਾਮ ਚੰਦਰ ਦੇ ਪੈਰੀ ਬਹਿ, ਮੇਰੇ ਕਿਉਂ ਪੈਰੀ ਪੈਂਦਾ? ਇਸ ਪ੍ਰਕਾਰ ਸਾਹਿਬ ਸਿੰਘ ਜੀ, ਉਹਦਾ ਨਾਮ ਗਰਮਾ ਹੈ, ਭਾਰੀ ਹੋ ਜਾਣਾ। ਇਸੇ ਪ੍ਰਕਾਰ ਸਾਹਿਬ ਸਿੰਘ ਕਰੂਰਮਾ ਹੈ, ਸਿੱਧੀ ਖਟੁਰਮੀਆਂ ਜਿਹੜੀਆਂ ਹਨ ਅਨੂਰਮੀ, ਉਹਨਾਂ ਤੋਂ ਰਹਿਤ ਹੋ ਜਾਣਾ। ਕੋਖੋ ਤੇ ਆਲ ਸਾਧਕ, ਇਹ ਨਾ ਚੀਜ਼ਾਂ ਰਹਿਣੀਆਂ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਪਰ ਕਾਮ ਪੜਾਏ, ਕਾਮਨਾ ਪਰਿਸ਼ੇਸ਼ ਕਰਕੇ ਪੂਰੀਆਂ ਕਰ ਲੈਣੀਆਂ। ਇਸੇ ਪ੍ਰਕਾਰ ਦੀਆਂ ਮੁੱਖਾਂ ਨੇ ਤੇ 10 ਹੋਰ ਗਾਉਣ ਯੋਗਾ ਅਭਿਆਸ ਪ੍ਰਾਪਤ, ਯੋਗਾ ਅਭਿਆਸ ਜਨ ਗਾਉਣ ਤੇ ਮੁੱਖ ਸ਼ਕਤੀ ਦਾ ਨਾਂ 18 ਸਿੱਧੀਆਂ, 8 ਮੁੱਖ 10 ਗਾਉਣ ਹਨਗੀਆਂ। ਦੂਰ ਦੇਸ਼ ਤੋਂ ਦੇਵਤਿਆਂ ਨੂੰ ਦਰਸ਼ਨ ਕਰ ਲੈਣੇ, ਦੂਰੋਂ ਗੱਲਾਂ ਸੁਣ ਲੈਣੀਆਂ ਬਿਨਾਂ ਰੇਡੀਓ ਤੋਂ। ਇਸ ਪ੍ਰਕਾਰ ਦੇ ਦੂਰ ਦਰਸ਼ਨ, ਦੂਰ ਸਰਵਣ, ਪਰ ਕਾਂ ਪ੍ਰਯੋਗ ਕਰਾਈ ਦੇ ਵੀ ਪ੍ਰਯੋਗ ਵੜ ਜਾਂਦੇ ਹੈ। ਐਂ ਜੇ ਚਾਹੁਣਾ ਤਾਂ ਕਿਸੇ ਵੀ ਦੇਸ਼ ਜਿਵੇਂ ਮੁਰਗੇ ਦੇਸ਼ ਮਛਿੰਦਰ ਨਾਥ ਜਾ ਵੜਿਆ ਸੀ ਰਾਜੇ ਅਮਰੂ ਦੇ, ਐਂ ਦੇਸ਼ ਪ੍ਰਵੇਸ਼ ਹੋ ਜਾਣਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਇਸੇ ਪ੍ਰਕਾਰ ਅਪਰ ਚੱਲ ਸੀ, ਜਿੱਥੇ ਜਾ ਚਾਹੁਣਾ ਸੰਕਲਪ ਨਾਲ ਚਲੇ ਜਾਣਾ। ਦੇਸ਼ ਸਮੇਤ ਇਹ 18 ਸਿੱਧੀਆਂ ਹਨ,
18 ਸਿੱਧੀ ਪਿੱਛੇ ਲੱਗੀਆਂ ਫਿਰ,
ਇਹ 18 ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ।
ਰਾਮ ਕਲੀ ਕਰ ਦੂਜਾ ਪਾਣੀ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਧ ਚ ਬੰਧਨ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀ, ਸਾਹਿਬ ਕਬੀਰ ਜੀ ਦੀ ਬਾਣੀ, ਹੋਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲਿਖਾ ਰਹੇ ਹਨ, ਰਾਮ ਕਲੀ ਚ ਦੂਜੇ ਘਰ ਵਿੱਚ ਉਚਾਰਨ ਕਰਦੇ ਹਨ। ਬਾਣੀ ਸਾਹਿਬ ਕਬੀਰ ਜੀ ਦੀ ਇੱਕੋ ਦਾਇਕ ਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਦਿ ਵਿੱਚ ਮੰਗਲ ਕਰਕੇ ਬਾਣੀ ਆਰੰਭ ਕਰਦੇ ਹਨ,
ਬੰਧ ਚ ਬੰਧਨ ਪਾਇਆ।
ਅਗਲੀਆਂ ਤੁਕਾਂ ਕਰ ਕਰਤਾ ਉਤਰ ਸਤਾਰਨ, ਕਹਿ ਕਬੀਰਾ ਸਾਰਨ, ਕਰ ਕਰਤਾ ਮੁਕਤਾ ਗੁਰ ਅਮਲ ਬੁਝਾਇਆ। ਜੋ ਗੁਰੂ ਯੋਗਾ ਆਨੰਦ ਦੇ ਮਾਹਰ ਹਨ, ਜਿਨ੍ਹਾਂ ਨੂੰ ਯੋਗ ਅਭਿਆਸ ਕਰਕੇ 6 ਚੱਕਰ ਮੁਕਤ ਹੋਏ, ਖੁੱਲੇ ਹੋਏ ਹਨ, 6 ਚੱਕਰਾਂ ਦੁਆਰਾ ਮੂਲਾਧਾਰ ਚੱਕਰ ਵਿੱਚ ਗਣੇਸ਼ ਦਾ ਵਾਸਾ ਹੈ ਅਤੇ ਦੂਸਰੇ ਸੋਧਾਰ ਅਸ਼ਟਮ ਚੱਕਰ ਵਿੱਚ ਬ੍ਰਹਮਾ ਜੀ ਦਾ ਵਾਸਾ ਹੈ, ਮਣੀਪੁਰ ਚੱਕਰ ਵਿੱਚ ਵਿਸ਼ਨੂੰ ਜੀ ਦਾ ਵਾਸਾ ਹੈ, ਅਨਾਹਤ ਚੱਕਰ ਵਿੱਚ ਸ਼ਿਵਾ ਦਾ ਵਾਸਾ ਹੈ ਅਤੇ ਵਿਸ਼ੁੱਧ ਚੱਕਰ ਵਿੱਚ ਜੀਵ ਦਾ ਵਾਸਾ ਹੈ, ਆਗਿਆ ਚੱਕਰ ਵਿੱਚ ਗੁਰਾਂ ਦਾ ਵਾਸਾ ਹੈ। ਇਹ 6 ਚੱਕਰਾਂ ਦੁਆਰਾ 95 ਨਾੜੀ ਦੁਆਰਾ ਜਿਨ੍ਹਾਂ ਨੂੰ 10ਵੇਂ ਦਾਰ ਪ੍ਰਾਣ ਚੜਾਉਣ ਦੀ ਜਾਂਚ ਹੈ, ਐਸੇ ਜੋ ਯੋਗਾ ਅਭਿਆਸੀ ਗੁਰੂ ਹਨ, ਮੁਕਤਾ ਗੁਰ ਅਮਲ ਬੁਝਾਇਆ, ਮੁਕਤੇ ਜੋ ਜਿਨ੍ਹਾਂ ਦੇ 6 ਚੱਕਰ ਖੁੱਲੇ ਹੋਏ ਹਨ, ਐਸੇ ਸਰੀਰ ਦੇ ਜਲੰਧਰ ਬੰਧ ਅਤੇ ਮੂਲ ਬੰਧ ਆਦਿਕ ਜਿਨ੍ਹਾਂ ਦੇ ਮੁਕਤ ਛੁੱਟੇ ਹੋਏ ਹਨ, ਉਹਨਾਂ ਨੂੰ ਅਮਲ 10ਵੇਂ ਦਾਰ ਵਿੱਚ ਪ੍ਰਾਣਾਯਾਮ ਕਰਕੇ ਅਨਲ ਪਾਉਣ ਨੂੰ ਚੜਾਉਣ ਦੀ ਜਾਚ ਨੂੰ ਜਿਨ੍ਹਾਂ ਨੂੰ ਬੁਝਾਇਆ ਹੈ, ਇਸ ਪ੍ਰਕਾਰ ਕਰ ਕਰਦਾ ਉੱਤਰ ਸਪਾਰਨ। ਜੋ ਯੋਗਾ ਅਭਿਆਸੀ ਪੁਰਖ ਗੁਰਾਂ ਦੇ ਦੱਸੇ ਹੋਏ ਉਪਦੇਸ਼ ਦੁਆਰਾ ਉਪਦੇਸ਼ ਉਸ ਅਭਿਆਸ ਨੂੰ ਕਰਦਾ ਹੈ ਪ੍ਰਾਣਾ ਜਾਣ ਦੇ ਨੂੰ, ਉਹ ਇਸ ਪ੍ਰਕਾਰ ਸੰਸਾਰ ਤੋਂ ਬਾਹਰ ਉੱਤਰ ਜਾਂਦਾ ਹੈ। ਕਹਿ ਕਬੀਰਾ ਸਾਰਨ, ਕਬੀਰ ਸਾਹਿਬ ਜੀ ਕਹਿੰਦੇ ਹਨ ਇਹ ਯੋਗ ਦਾ ਸਾਰ ਅਸੀਂ ਦੱਸਿਆ ਹੈ। ਇਸ ਪ੍ਰਕਾਰ ਉਲਟੀ ਦੇ ਸਖਤ ਸਹਾਰਨ, ਪੈਸੀ ਦੇ ਗਗਨ ਮਝਾਰਨ, ਬੇਦੀ ਦੇ ਚੱਕਰ ਭੁਜੰਗਾ, ਘੇਟੀ ਦੇ ਰਾਜ ਨਸੰਗਾ, ਇਸ ਨੂੰ ਆਦਿ ਤੋਂ ਹੁਣ ਸ਼ੁਰੂ ਕਰੋ।
ਬੰਧ ਚ ਬੰਧਨ ਪਾਇਆ
ਕਹਿੰਦੇ ਹਨ, ਬੰਧ ਚ ਬੰਧਨ ਪਾਇਆ, ਮੁਕਤੇ ਗੁਰ ਅਮਲ ਬੁਝਾਇਆ। ਜਿਨ੍ਹਾਂ ਨੂੰ ਮੁਕਤ ਗੁਰੂ ਨੇ ਯੋਗਾ ਅਭਿਆਸ ਕਰਕੇ ਜੋ ਛੁੱਟੇ ਹੋਏ ਹਨ ਬੰਧਨਾਂ ਤੋਂ, ਉਹਨਾਂ ਨੂੰ ਅਨਲ ਸਾਸਾਂ ਦਾ ਚੜਾਉਣਾ ਪ੍ਰਾਣਾਯਾਮ ਦੁਆਰਾ ਓਮਕਾਰ ਸ਼ਬਦ ਉਚਾਰਦਿਆਂ ਹੋਇਆਂ ਬਾਰਾਂ ਵਾਰੀ ਉਚਾਰਦਿਆਂ ਹੋਇਆਂ ਪ੍ਰਾਣਾਂ ਨੂੰ ਚੜਾਉਣਾ ਅਤੇ ਬਾਰਾਂ ਵਾਰੀ ਉਚਾਰਦਿਆਂ ਹੋਇਆਂ ਠਹਿਰਾਉਣਾ, ਬਾਰਾਂ ਵਾਰੀ ਉਚਾਰਦਿਆਂ ਹੋਇਆਂ ਉਤਾਰਨਾ, ਇਹ ਕਨਿਸ਼ਟ ਪ੍ਰਾਣਾਯਾਮ ਹੈ। ਅਤੇ ਸੋਲਾਂ ਵਾਰੀ ਉਚਾਰਦਿਆਂ ਹੋਇਆਂ ਚੜਾਉਣਾ, ਚੌਵੀ ਵਾਰ ਠਹਿਰਾਉਣਾ, ਬੱਤੀ ਵਾਰ ਉਤਾਰਨਾ, ਇਹ ਮੱਧਮ ਹੈ। ਬੱਤੀ ਵਾਰ ਚੜਾਉਣਾ ਤੇ 64 ਵਾਰ ਠਹਿਰਾਉਣਾ ਤੇ 64 ਵਾਰੀ ਉਤਾਰਨਾ, ਇਹ ਉੱਤਮ ਅਭਿਆਸ ਹੈ। ਇਸ ਪ੍ਰਕਾਰ ਮੁਕਤੇ ਜਿਨ੍ਹਾਂ ਜਿਹੜੇ ਪ੍ਰਾਣਾਯਾਮ ਕਰਕੇ ਚੱਕਰਾਂ ਦੇ ਬੰਧਨਾਂ ਤੋਂ ਛੁੱਟੇ ਹੋਏ ਗੁਰੂ ਹੈ, ਉਹਨਾਂ ਨੂੰ ਜਿਨ੍ਹਾਂ ਨੇ ਇਹ ਅਨਲ ਸਤਸੰਗੇ ਜੀ ਪੌਣ ਪ੍ਰਾਣਾਯਾਮ ਦਾ ਚੜਾਉਣਾ ਉਤਰਾਉਣਾ ਬੁਝਾਤਾ ਸਮਝਾਤਾ ਹੈ।
ਬੰਧ ਚ ਬੰਧਨ ਪਾਇਆ,
ਬੰਧ ਜੋ ਹੈ ਮੂਲ ਬੰਧ, ਪਹਿਲਾਂ ਅਪਾਹਣ ਬਾਜੀ ਜਿਸ ਦੁਆਰਾ ਨਿਕਲਦੀ ਹੈ ਉਹਦੇ ਤਾਈ ਮੂਲ ਬੰਧ ਦੁਆਰਾ ਏਡੀ ਲਾ ਕਰਕੇ ਖੱਬੀ ਮੂਲ ਬੰਧੇ ਤਾਈ ਬੰਨਣਾ ਕੀਤਾ ਕਿ ਅਪਾਹਣ ਬਾਜੂ ਮੂਲ ਦੁਆਰੇ ਥਾਈ ਨਾ ਨਿਕਲੇ। ਇਹ ਪੁਨਾ ਬੰਧਨ ਜਲੰਧਰ ਬੰਧ ਉਹਨਾਂ ਕੀਤਾ ਕਿ ਜਿਸ ਰਸਤੇ ਬ੍ਰਹਮਚਰਜ ਕਾਇਮ ਰਵੇ ਤੇ ਧਾਤੂ ਜਿਹੜੀ ਹੈ ਉਹ ਮਸਤਕ ਵਿੱਚ ਜਾ ਕੇ ਟਿਕ ਰਵੇ। ਇਸ ਪ੍ਰਕਾਰ ਮੂਲ ਬੰਧ ਤੇ ਜਲੰਧਰ ਬੰਧ ਪਾਉਣਾ ਕੀਤਾ। ਚੇ ਪੁਨ
ਮੁਕਤਾ ਗੁਰ ਅਨਲ ਬੁਝਾਇਆ,
6 ਚੱਕਰਾਂ ਤੋਂ ਜਿਹੜੇ ਛੁੱਟੇ ਹੋਏ ਕੈਦ ਤੋਂ ਉਹਨਾਂ ਜੋਗੀ ਗੁਰਾਂ ਨੇ ਅਨਲ ਪ੍ਰਾਣਾਯਾਮ, ਅਨਲ ਨਾ ਪਾਉਣ ਦਾ ਹੈ, ਪਾਉਣ ਦਾ ਚੜਾਉਣਾ, ਚੜਾਉਣਾ ਠਹਿਰਾਉਣਾ, ਇਹ ਬੁਝਾਤਾ ਸਮਝਾਤਾ ਹੈ।
ਜਬ ਨਖ ਸਿੱਖ ਇਹੋ ਮਨ ਕੀਨਾ,
ਇਸ ਮਨ ਨੂੰ ਨਖ ਈੜਾ ਦੁਆਰਾ ਤੇ ਸਿੱਖ ਚੋਟੀ ਪਿੰਗਲਾ ਦੁਆਰਾ ਨੌ ਤੋਂ ਲਾ ਕੇ ਸਿਰ ਦੀ ਚੋਟੀ ਤੱਕ ਪ੍ਰਾਣਾਯਾਮ ਦੁਆਰਾ, ਈੜਾ ਦੁਆਰਾ, ਚੰਦਰਮਾ ਦੀ ਸੁਰ ਦੁਆਰਾ, ਜੋ ਠੰਡ ਪਹੁੰਚਾਉਣੀ ਹੋਵੇ ਉਦੋਂ ਚੰਦਰਮਾ ਦੀ ਸੁਰ ਛੱਡਣੀ, ਜਿਸ ਵੇਲੇ ਮਿੰਝ ਜੰਮੀ ਹੋਈ ਹੋਵੇ ਉਸ ਨੂੰ ਢਾਲਣਾ ਹੋਵੇ, ਉਸ ਵੇਲੇ ਪਿੰਗਲਾ ਸੂਰਜ ਦੀ ਸੁਰ ਦੁਆਰਾ ਛੱਡ ਕੇ ਇਉਂ ਨੌ ਤੋਂ ਲਾ ਕੇ ਚੋਟੀ ਤੱਕ ਜੋ ਯੋਗਾ ਅਭਿਆਸ ਦੀ ਕਿਰਿਆ ਨੂੰ ਨਖ ਸਿੱਖ
ਇਹੋ ਮਨ ਕੀਨਾ,
ਇਸ ਮਨ ਦੇ ਅੰਦਰ ਯੋਗਾ ਅਭਿਆਸ ਦੇ ਤਾਈ ਜਾਣ ਲਿਆ ਜੋਗੀ ਪੁਰਖ ਦੀ ਸੰਗਤ ਕਰਕੇ।
ਸਭ ਅੰਤਰ ਮੱਜਨ ਕੀਨਾ,
ਪ੍ਰਕਟੀ ਦੇ ਵਿੱਚ ਤ੍ਰਿਵੇਣੀ ਬਣੀ ਹੋਈ ਹੈ ਜਿਹੜੀ, ਕੀੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਕਸਾਈ, ਇਹਦੇ ਚ ਮੱਜਨ ਪ੍ਰਾਣਾਯਾਮ ਕਰਕੇ ਜਿਹੜਾ ਸਵਾਸਾ ਨੂੰ ਟਿਕਾਉਣਾ ਹੈ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮੱਜਣ ਪੁਰਖ ਦਾ ਇਸ਼ਨਾਨ ਕੀਤਾ ਜੋਗੀ ਪੁਰਖ ਨੇ ਦਸਵੇਂ ਦੁਆਰ ਤ੍ਰਿਪਤੀ ਚ ਟਿਕ
ਪਵਨ ਪਥ ਉਨਮਨ ਰਹਿਣ ਪਰਾ
ਕਰਕੇ ਇਧਰ ਨਾ ਜਾ ਰਹੇ। ਸਵਾਸਾ ਦਾ ਪਤੀ ਕੌਣ ਹੈ? ਮਨ। ਇਹ ਉਨਮਨੀ ਅਵਸਥਾ ਜੋਗੀਆਂ ਦੀਆਂ ਖੇਚਰੀ, ਪੂਚਰੀ, ਚਰਚਰੀ, ਅਗੋਚਰੀ, ਉਨਮਨੀ, ਇਹ 5 ਅਵਸਥਾ ਹਨਗੀਆਂ। ਤਾਲੂ ਸਥਾਨ ਦੇ ਵਿੱਚ ਜਵਾਨ ਨੂੰ ਲਾ ਕਰਕੇ ਯੋਗਾ ਬੰਦੇ ਤਾਈ ਮਾਰਨਾ, ਜਿਹਦੀ ਜਵਾਨ ਖਿੱਚੀ ਹੋਈ ਮਸਾਲਿਆਂ ਦੇ ਨਾਲ ਲਾ ਲਾ ਕੇ ਤ੍ਰਿਗੁਣੀ ਵਿੱਚ ਲੱਗ ਜਾਵੇ ਜਵਾਨ ਕੱਢੀ ਹੋਈ ਮੂੰਹ ਵਿੱਚੋਂ, ਉਹਦਾ ਨਾਮ ਖੇਚਰੀ ਮੁੰਦਰਾ ਕਹਿੰਦੇ ਹਨ। ਇਹ ਯੋਗੀਆਂ ਦੀ ਪਹਿਲੀ ਅਵਸਥਾ ਹੈ। ਦੂਸਰੀ ਪੂਚਰੀ ਹੈ, ਭਰਵੱਟਿਆਂ ਵਿੱਚ ਨਿਗਾਹ ਨੂੰ ਟਿਕਾ ਕੇ ਰੱਖਣਾ, ਇਹ ਪੂਚਰੀ ਮੁੰਦਰਾ ਹੈ। ਤੀਜੀ ਸਾਲ ਸੰਗੇਜੀ ਚਰਚਰੀ ਹੈ, ਚਰਚਰੀ ਜਿਵੇਂ ਜਾਨਵਰ ਵਿਚਰਦੇ ਹੈ ਇਸ ਪ੍ਰਕਾਰ ਯੋਗੀ ਨਾਲ ਦੀ ਸ਼ਕਤੀ ਦੇ ਨਾਲ ਵਿਚਰਨ ਲੱਗ ਜਾਣਾ ਜਾਂ ਤ੍ਰਿਪਤੀ ਵਿੱਚ ਚਿੱਤ ਨੂੰ ਟਿਕਾ ਲੈਣਾ, ਇਹ ਚਰਚਰੀ ਹੈ। ਅਤੇ ਦੂਜਾ ਕਈ ਅਗੋਚਰੀ ਅਵਸਥਾ ਹੈ, ਇੰਦਰੀਆਂ ਤੋਂ ਪਰੇ ਹੋ ਕੇ ਜੋਗੀ ਨੇ ਸਿੱਧੀ ਦੇ ਬਲ ਦੇ ਨਾਲ ਲੋਕ ਜਿਹੜੇ ਹਨ ਦੂਰਦਰਸ਼ਨ, ਦੂਰ ਸਰਵਣ, ਜਿਹੜਾ ਦੂਰ ਦੀਆਂ ਗੱਲਾਂ ਸੁਣ ਲੈਣੀਆਂ, ਇਹ ਅਗੋਚਰੀ ਹੈ। ਉਨਮਨੀ ਦੂਰ ਸਰਵਣ ਕਰ ਲੈਣਾ, ਇਸ ਪ੍ਰਕਾਰ ਇਹ ਉਨਮਨੀ ਅਵਸਥਾ ਜੋਗੀ ਦੀਆਂ 5 ਅਵਸਥਾ ਹੈ। ਇਸ ਪ੍ਰਕਾਰ
ਪਵ ਅੰਤਰ ਪਵਨ ਪਤ ਉਨਮਨ ਰਹਿਣ ਖਰਾ,
ਸਵਾਸਾਂ ਦਾ ਪਤੀ ਜੋ ਜੀਵ ਆਤਮਾ ਹੈ ਉਹ ਤੁਨ ਉਰਮਨੀ ਉਨਮਨੀ ਅਵਸਥਾ ਹੈ ਜੋਗੀਆਂ ਦੀ। ਮੂਰਧਨ ਸਥਾਨ ਹੈ ਜਿਹੜਾ ਤਾਲੂ ਸਥਾਨ ਦੇ ਉੱਪਰ ਦਸਵੇਂ ਦੁਆਰ ਦੇ ਵਿੱਚ ਜਾ ਕੇ ਸੰਸਲਦਾਰ ਕਬਲ ਦੇ ਉੱਤੇ ਜਿਹੜਾ ਪ੍ਰਕਾਸ਼ ਹੈ, ਚੌਮੁਖ ਦੀ ਹੈ ਜੋ ਦੁਆਰ ਉਸ ਚ ਖਰਾ ਭਰੀ ਪ੍ਰਕਾਰ ਰਹਿਣ ਲੱਗ ਜਾਣਾ ਜੋਗੀ ਦੇ ਮਨ ਨੇ, ਇਹ ਉਹਨੇ ਉਨਮਨੀ ਅਵਸਥਾ ਮੰਨੀ ਆ ਉਹਨਾਂ ਨੇ, ਇਸ ਪ੍ਰਕਾਰ ਖਰਾ ਚੰਗਾ ਰਹਿਣ ਲੱਗ ਗਿਆ।
ਨਹੀਂ ਮਿਰਤ ਨਾ ਜਨਮ ਜਰਾ,
ਮੌਤ ਦਾ ਡਰ ਨੀ ਜੋਗੀ ਦੀ ਸਮਾਧੀ ਲੱਗ ਜਾਂਦੀ ਹੈ, ਤੇ ਨਾ ਜਨਮ ਦਾ ਭੈ ਹੈ ਨਾ ਜਰਾ ਬੁਢੇਪੇ ਦਾ ਭੈ ਹੈ, ਐਸਾ ਜੋਗਾ ਵਿਆਸੀ ਪੁਰਖ ਨੂੰ ਆਨੰਦ ਪ੍ਰਾਪਤ ਹੁੰਦਾ ਹੈ।
ਉਲਟੀ ਲੈ ਸਖਤ ਸਹਾਰਨ,
ਉਲਟੀ ਲੈ ਸਖਤ ਸਹਾਰਨ, ਜੋਗ ਦੀ ਕਮਾਈ ਦੀ ਸ਼ਕਤੀ ਨਾਲ ਪ੍ਰਾਣਾ ਜਾਮ ਦੀ ਸ਼ਕਤੀ ਦੇ ਸਹਾਰਨ ਆਸਰੇ, ਜਿਨ੍ਹਾਂ ਪ੍ਰਾਣਾ ਜਾਮ ਦੁਆਰਾ ਆਪਣੀ ਸੁਰਤ ਨੂੰ ਉਲਟਾ ਕੇ ਦਸਵੇਂ ਦੁਆਰ ਚ ਪਹੁੰਚਾ ਲਿਆ ਹੈ।
ਸਖਤ ਸਹਾਰਨ
ਸ਼ਕਤ ਜੋਗਾ ਵਿਆਸ ਦੀ ਸ਼ਕਤੀ ਦੇ ਸਹਾਰਾ ਆਸਰਾ ਲੈ ਕੇ ਆਪਦੀ ਬਿਰਤੀ ਨੂੰ ਨਵਾਂ ਗੋਲਕਾਂ ਵੱਲੋਂ ਉਲਟਾ ਕੇ ਦਸਵੇਂ ਦੁਆਰ ਚੜਾ ਲਿਆ ਹੈ।
ਪੈਸੀ ਵਾਲੇ ਗਗਨ ਮਝਾਰਨ,
ਉਹਨਾਂ ਦੀ ਪੈਸੀ ਵਾਲੇ ਪ੍ਰਵੇਸ਼ ਹੋ ਗਈ ਹੈ ਗਗਨ ਦਸਵੇਂ ਦੁਆਰ ਦੇ ਵਿੱਚ, ਉਹ ਪ੍ਰਾਣ ਕਲਾ ਦੇ ਸਹਿਤ ਜਿਹੜੀ ਬਿਰਤੀ ਹੈ ਜੋਗੀ ਦੀ, ਤੇ ਦਸਵੇਂ ਦੁਆਰ ਚ ਪ੍ਰਵੇਸ਼ ਹੋ ਜਾਂਦੀ ਹੈ ਪ੍ਰਾਣਾ ਜਾਗ ਦੇ ਬਲ ਨਾਲ।
ਬੇਦੀ ਵਾਲੇ ਚੱਕਰ ਭੁਯੰਗਾ,
ਨਾੜੀ ਜਿਹੜੀ ਹੈ ਜਿਵੇਂ ਕੁੰਡਲਨੀ ਸੁਰਜੀ, ਸਤਸੰਗ ਦੀ ਵਾਕ ਹੈ ਮਹਾਰਾਜ ਨੇ, ਜਿਵੇਂ ਕੁੰਡਲਨੀ ਸਪਨੀ ਜਿਹੜੀ ਕੁੰਡਲ ਮਾਰੀ ਬੈਠੀ ਹੁੰਦੀ ਹੈ, ਇਹ ਛੇ ਚੱਕਰ ਮੂਲਾਧਾਰ ਤੋਂ ਲਾ ਕੇ ਆਗਿਆ ਤੱਕ ਇਹ ਜੇ ਕੁੰਡਲ ਮਾਰੀ ਬੈਠੀ ਹੈ ਜਿਹੜੀ ਕੁੰਡਲਨੀ ਹੈ, ਜਾਂ ਭਜੰਗਵਾ ਨਾੜੀ ਸੱਪ ਜਿਵੇਂ ਕੁੰਡਲ ਮਾਰ ਕੇ ਬੈਠਾ ਹੁੰਦਾ, ਇਹ ਭਜੰਗਵਾ ਨਾੜੀ ਹੈ। ਇਹ ਜਿਸ ਵਕਤ
ਬੇਦੀ ਵਾਲੇ ਚੱਕਰ ਭਯੰਗਾ
ਦੁਆਰੇ ਵੀ ਅਪਾਨ ਵਾਯੂ ਨੂੰ ਰੋਕਿਆ ਤੇ ਤ੍ਰਾਣ ਵਾਯੂ ਨੂੰ ਰੋਕ ਕਰਕੇ, ਜਿਸ ਵੇਲੇ ਭਜੰਗਵਾ ਨਾੜੀ ਦੇ ਵਿੱਚ ਯੋਗਾ ਵਿਆਸੀ ਪੁਰਖ ਨੇ ਸੂਰਜ ਦੀ ਸੁਰ ਦੁਆਰਾ ਛੱਡਿਆ ਤੇ ਠੰਡ ਪਚਾਲੀ ਚੰਦਰਮਾ ਦੀ ਸੁਰ ਦੁਆਰਾ, ਉਸ ਵਕਤ ਬੇਦੀ ਵਾਲੇ ਚੱਕਰ ਪੰਜੀਏ ਰਗੜ ਚ ਫੂਕ ਮਾਰੀਏ, ਇਕੱਠੀ ਹੋਈ ਜਿਹੜੀ ਰਗੜ ਆ ਉਹ ਸਿੱਧੀ ਹੋ ਜਾਂਦੀ ਹੈ। ਇਸ ਪ੍ਰਕਾਰ ਛੇ ਚੱਕਰਾਂ ਜਿਹੜੀ ਕੁੰਡਲ ਮਾਰੀ ਬੈਠੀ ਭਜੰਗਵਾ ਨਾੜੀ ਸਪਨੀ ਦੀ ਨਿਆਈ, ਇਹਦਾ ਨਾਮ ਕੁੰਡਲਨੀ ਵੀ ਬਾਣੀ ਚ ਕਿਹਾ ਹੈ। ਇਸ ਦੇ ਰਾਹੀਂ ਇਸ ਪ੍ਰਕਾਰ ਛੇ ਜਿਹੜੇ ਚੱਕਰ ਹਨ, ਮੂਲਾਧਾਰ, ਸੋਧਾਰ, ਆਸਥਾਨ, ਮਣੀਪੂਰਕ ਤੇ ਅਨਾਹਤ ਤੇ ਬਸੁੱਧ ਤੇ ਆਗਿਆ, ਇਹ ਛੇ ਚੱਕਰਾਂ ਤੇ ਬੇਦੀ ਵਾਲੇ ਰਬੜੀ ਫੂਕ ਮਾਰਨੇ ਕਰਕੇ ਜਿਵੇਂ ਇਕੱਠੇ ਹੀ ਛੇ ਚੱਕਰ ਬਿੰਨੇ ਵੀ ਉਲਟ ਪਵਨ ਚੱਕਰ ਖੱਟ ਭੇਜਦੇ, ਸੁਰਤ ਸੁਣ ਅਨੁਰਾਗੀ ਇਸ ਪ੍ਰਕਾਰ ਛੇ ਚੱਕਰਾਂ ਨੂੰ ਬਿੰਨ ਲਿਆ।
ਭੇਜੀ ਵਾਲੇ ਰਾਏ ਨਿਤੰਗਾ,
ਚੌਮੁਖ ਦੀਵਾ ਜੋ ਦੁਆਰਾ ਜਿਵੇਂ ਚਮੁਖੀਆ ਦੀਵਾ ਹੁੰਦਾ, ਇਸ ਪ੍ਰਕਾਰ ਦਾ ਚੇਤਨ ਦੀ ਲਾਟ ਦਾ ਪ੍ਰਕਾਸ਼ ਹੈ ਦਸਵੇਂ ਦੁਆਰ ਦੇ ਵਿੱਚ, ਉਸ ਰਾਹ ਪ੍ਰਕਾਸ਼ ਨੂੰ ਚੇਤਨ ਦੀ ਲਾਟ ਨੂੰ ਨਿਸੰਕ ਹੋ ਕੇ ਜੋਗੀ ਨੂੰ ਭੇਤੀ ਵਾਲੇ ਮਿਲ ਗਿਆ ਹੈ। ਸਗੁਣ ਸਰੂਪ ਦੇ ਅੰਦਰ ਅੰਗੁਸ਼ਟ ਪ੍ਰਮਾਣ ਹੈ, ਜਿਸ ਨਾਲ ਅੰਗੂਠਾ ਹੁੰਦਾ ਜਿਵੇਂ ਗੋਲ ਦੀ ਗੋਲ ਹੁੰਦੀ ਹੈ, ਏਡਾ ਕੁ ਆਕਾਰ ਹੈ, ਪਰ ਕਰੋੜਾਂ ਸੂਰਜਾਂ ਵਰਗੀ ਲਸ਼ਕ ਉਹਦੇ ਵਿੱਚੋਂ ਪੈ ਰਹੀ ਹੈ। ਉਹ ਦਸਵੇਂ ਦਾਰ ਚ ਉਸਨੂੰ ਭੇਤੀ ਵਾਲੇ ਮਿਲ ਗਏ।
ਚੂਕੀ ਵਾਲੇ ਮੋਹ ਮੈਂ ਆਸਾ,
ਉਸ ਜੋਗੀ ਪੁਰਖ ਨੂੰ ਫੇਰ ਕਿਸੇ ਸੰਬੰਧੀਆਂ ਦਾ ਅਰਗੀਆਂ ਸਿੱਧੀਆਂ ਦਾ ਮੋਹ ਨਹੀਂ ਰਹਿੰਦਾ ਜਿਹਦਾ ਮਨ ਟਿਕ ਜਾਵੇ। ਇਹ ਮਈ ਮੋਹ ਰੂਪ ਜਿਹੜੀ ਆਸਾ ਹੈ, ਇਹ ਮੈਂ ਮਮਤਾ ਆਸਾ, ਇਹ ਸਾਰੀ ਚੱਕੀ ਗਈ ਉਸ ਜੋਗੀ ਪੁਰਖ ਦੀ ਸੰਸਾਰ ਦੀ।
ਸਤਕੀਨੋ ਸੂਰ ਗਿਰਾਸਾ,
ਕਹਿੰਦੇ ਸਤਕੀਨੋ ਸੂਰ ਗਿਰਾਸਾ, ਚੰਦਰਮਾ ਦੀ ਸੁਰ ਦੁਆਰਾ ਸੂਰਜ ਦੀ ਸੁਰ ਨੂੰ ਗ੍ਰਸ ਕੇ ਠੰਡ ਪਹੁੰਚਾਤੀ, ਪਿੰਗਲਾ ਦੇ ਤਾਈ ਪਕੜ ਕੇ ਰੋਕ ਕੇ ਚੰਦਰਮਾ ਦੀ ਕਿਹੜਾ ਸੁਰ ਦੁਆਰਾ ਪ੍ਰਾਣਾ ਜਾਮ ਜਦੋਂ ਕੀਤਾ, ਸੂਰਜ ਦੀ ਜਿਹੜੀ ਗਰਮਾਇਸ਼ ਸੀ ਉਹਨੂੰ ਗ੍ਰਸ ਲਿਆ ਤੇ ਚੰਦਰਮਾ ਦੀ ਨਾੜ ਕਰਕੇ ਛੰਨੇ ਕਰਕੇ ਠੰਡ ਪ੍ਰਾਪਤ ਹੋ ਗਈ। ਇਸ ਪ੍ਰਕਾਰ ਸਸਕੀਨੋ ਸੂਰ ਗ੍ਰਾਸਾ, ਚੰਦਰਮਾ ਦੀ ਸੁਰਿੰਗਲਾ ਦਾ ਕਿਹੜਾ ਦੁਆਰਾ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ, ਪਕੜ ਲਿਆ, ਸ਼ਾਂਤ ਪਜਾਉਣ ਵਾਸਤੇ ਜੋਗੀ ਨੂੰ ਪ੍ਰਾਣਾ ਜਾਮ ਕਰਕੇ ਪਹਿਲਾਂ ਮਿੰਝ ਢਾਲਣ ਵਾਸਤੇ ਸੂਰਜੀ ਦੀ ਸੁਰ ਛੱਡੀ ਸੀ। ਸਸਕੀਨੋ ਸੂਰ ਗ੍ਰਾਸਾ, ਇਸ ਪ੍ਰਕਾਰ ਸਾਧ ਸੰਗਤ ਜੀ ਚੰਦਰਮਾ ਦੀ ਸੁਰ ਦੇ ਤਾਂ ਹੀ ਸੂਰਜ ਦੀ ਸੁਰ ਦੁਆਰਾ ਗ੍ਰਸ ਲਿਆ, ਜਿਸ ਵੇਲੇ ਮਿੰਝ ਢਾਲਣ ਦੀ ਲੋੜ ਸੀ, ਜਦੋਂ ਮਿੰਝ ਢਲ ਗਈ ਦਸਵੇਂ ਦੁਆਰ ਚ ਪਹੁੰਚ ਗਏ, ਉਦੋਂ ਚੰਦਰਮਾ ਦੀ ਸੁਰ ਦੁਆਰਾ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ, ਛੱਡ ਦਿੱਤਾ, ਇਸ ਨੂੰ ਤਿਆਗ
ਦਿੱਤਾ।
ਕੁੰਭਕ ਸੁਖਮਨਾ ਦੇ ਵਿੱਚ ਭਰਪੁਰ ਪ੍ਰਾਣਾ ਜਾਮ ਕਰਕੇ ਭਰ ਲਿਆ ਸਵਾਸਾਂ ਦੇ ਤਾਈ ਕੁੰਭਕ ਨਾੜੀ ਦੇ ਵਿੱਚ ਸੁਖਮਨਾ ਵਿੱਚ, ਉਸ ਵੇਲੇ ਜਿੱਥੇ ਪ੍ਰਾਣ ਟਿਕਾਈ ਦੇ ਹੈ
ਜਿਵੇਂ ਹੋ ਗਿਆ ਦਸਵੇਂ ਦਾਰ ਵਿੱਚ ਭਰਪੂਰ ਵਿਆਪਕ ਜਾਣ ਕੇ
ਬਾਜੇ ਅਨਹਦ ਬੀਣਾ
ਉੱਥੇ ਹੱਦ ਤੋਂ ਰਹਿਤ ਬੀਣਾ ਆਦਿਕ ਬਾਜੇ ਜਿਹੜੇ ਤਤ ਪੰਤੀ ਬਿਨ ਚਰਮ ਕਾ ਕਣਕਾਂ ਸੀ ਕਾ ਜਾਨ ਨਾਦ ਸ਼ਬਦ ਘੱਟ ਕੋ ਕਹਿ ਤੇ ਸਵਾਸ ਸੁਖਰ ਪਹਿਚਾਨ ਇਹ ਬਾਜੇ ਵੱਜਦੇ ਹੈ ਹੱਦ ਤੋਂ ਰਹਿਤ ਇੱਕ ਰਾਸ ਬੀਣਾ ਸੁੰਦਰ ਬਾਜੇ ਹਨ ਜੋ ਅਤਿਅੰਤ ਚਿੱਤ ਨੂੰ ਮੋਹਿਤ ਕਰਨ ਵਾਲੇ ਜਿਹੜੀਆਂ ਬਾਹਰਲੀਆਂ ਬਾਜਿਆਂ ਦੀਆਂ ਸੁਰਾਂ ਸਤਾਰਾਂ ਦੀਆਂ ਜਾਂ ਸੁਣਦਿਆਂ ਦੀਆਂ ਜੋੜੀਆਂ ਦੀਆਂ ਇਹਦੋਂ ਸੌ ਗੁਣਾ ਬਰੀਕ ਆਵਾਜ਼ਾਂ ਹਨ ਜਿਹੜਾ ਚਿੱਤ ਕਾਗਰ ਕਰੇ ਸੁਰਤ ਨਾਲ ਵੀ ਸੁਣ ਪੈਂਦੀਆਂ ਹਨ ਪਰ ਜੋਗੀ ਨੇ ਤਾਂ ਸੁਣਿਆ ਹੋਈ ਜੇ ਦਸਵੇਂ ਦਰ ਜਾ ਕੇ ਸਥਿਤ ਹੋਇਆ ਹੈ
ਭਗਤ ਬਾਤ ਸ਼ਬਦ ਸੁਣਾਇਆ
ਜੋ ਗੁਰੂ ਹਨ ਉਹਨਾਂ ਨੇ ਬਕ ਉਚਾਰਨ ਕਰਕੇ ਸ਼ਬਦ ਯੋਗਾ ਅਭਿਆਸ ਦੀ ਪ੍ਰਾਪਤੀ ਦਾ ਸੁਣਾਉਣਾ ਕੀਤਾ ਯੋਗਾਨੰਦ ਵਾਸਤੇ
ਵਾਲੇ
ਸਰੋਤੇ ਨੇ ਜਿਸ ਨੂੰ ਅਭਿਆਸ ਦੀ ਲੋੜ ਹੈ ਯੋਗਾ ਅਭਿਆਸ ਦੀ ਉਹ ਸੁਣ ਕਰਕੇ ਮਨ ਚ ਵਸਾ ਲਿਆ ਇਸ ਉਪਦੇਸ਼ ਨੂੰ ਵਾਲੇ ਸਰੋਤੇ ਅਧਿਕਾਰੀ ਨੂੰ ਯੋਗਾ ਅਭਿਆਸ ਦੀ ਸਿੱਖਿਆ ਲੈਣ ਵਾਲੇ ਨੇ ਸੁਣ ਕੇ ਮਨ ਚ ਜੋਗੀ ਪੁਰਖ ਦੇ ਉਪਦੇਸ਼ ਨੂੰ ਵਸਾ
ਲਿਆ ਉਤਰ ਸਤਾਰ
ਜਿਵੇਂ ਕਸਮ ਕੀਤਾ ਹੈ ਉਹ ਕਰਦਾ ਹੋ ਕੇ ਯੋਗਾ ਅਭਿਆਸ ਨੂੰ ਕਰਨ ਵਾਲਾ ਹੋ ਕੇ ਜਿਹੜਾ ਯੋਗਾ ਅਭਿਆਸ ਕਰਦਾ ਹੈ ਉਹ ਨਵਾਂ ਗੋਲਕਾਂ ਦੇ ਵਿਸ਼ਿਆਂ ਤੋਂ ਉਹ ਪਾਰ ਉਤਰ ਜਾਂਦਾ ਹੈ
ਕਬੀਰਾ ਸਾਰ
ਕਬੀਰ ਜੀ ਕਹਿੰਦੇ ਯੋਗਾ ਅਭਿਆਸ ਦਾ ਸਾਰ ਅਸਲੀ ਤੱਕ ਦੱਸਿਆ ਇਹ ਭਾਈ ਕਿਉਂ ਯੋਗਾ ਅਭਿਆਸੀ ਪੁਰਖ ਦਸਵੇਂ ਦੁਆਰ ਪ੍ਰਾਣ ਚੜਾ ਸਕਦਾ ਹੈ ਇਹ ਯੋਗ ਦਾ ਤਰੀਕਾ ਦੱਸ ਦਿੱਤਾ ਹੈ ਹੁਣ ਗਿਆਨ ਦਾ ਜੋ ਕਸਮ ਕਰਨ ਲੱਗੇ ਹਮ ਸੁਣੋ
ਚੰਦ ਸੂਰ
ਲੱਗਦਾ ਵਕ ਸ਼ਬਦ ਸੁਣਾਇਆ ਵਕਤ ਜੋ ਤੱਤ ਵੇਤੇ ਹਨ ਬ੍ਰਹਮ ਸੋਤਰੀ ਬ੍ਰਹਮ ਦੇਸ਼ੀ ਸਤਿਗੁਰੂ ਉਹਨਾਂ ਨੂੰ ਵਕ ਉਚਾਰਨ ਕਰਕੇ ਸ਼ਬਦ ਉਹਦੇ ਨੂੰ ਤੱਤ ਮਿੱਥਿਆ ਦੇ ਵਿਵੇਚਨ ਕਰਨ ਦੇ ਕੇ ਮਨ ਚ ਵਸਾ ਲਿਆ ਪੜੋ
ਬੰਧ ਚ ਬੰਧਨ ਪਾਇਆ
ਮੁਕਤ ਰੂਪ ਜੋ ਸਤਿਗੁਰੂ ਹੈ ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨਾਂ ਤੋਂ ਮੁਕਤ ਰੂਪ ਜੋ ਸਤਿਗੁਰੂ ਹੈ ਉਹਨੇ ਅਮਲ ਬਾਸ਼ਨਾ ਨੂੰ ਆਪੇ ਬੁਝਾ ਤਾ ਸਿੱਖਿਆ ਦੇ ਦਿੱਤੀ ਬੈਠਾ ਸੀ ਜਾਗਰ ਸਵਰ ਸੁਖੋਤ ਆਦਿਕ ਅਵਸਥਾ ਸੀ ਜਿਸਦੀਆਂ ਇਸੇ ਪ੍ਰਕਾਰ ਇਹ ਚੱਕਰ ਸੱਪ ਦੀ ਨਿਆਈ ਵਰਤਲਾ ਕਾਲ ਬਣਿਆ ਹੋਇਆ ਸੀ ਕੁੰਡਲ ਮਾਰ ਕੇ ਭੁਖਲ ਵਿਖਲ ਵਰਤਮਾਨ ਕਾਲ ਤੋਂ ਪਰੇ ਨਹੀਂ ਸੀ ਵਿਰਤੀ ਹੁੰਦੀ ਵਿਦਿਆ ਦੇ ਪ੍ਰਤਾਪ ਕਰਕੇ ਇਹ ਚੱਕਰ ਕਾਲ ਜਿਹੜਾ ਸੀ ਸੱਪ ਦੀ ਨਿਆਈ ਇਹਨੂੰ ਪ੍ਰੇਮ ਰੂਪੀ ਤੀਰ ਨਾਲ ਬੇਦੀ ਵਾਲੇ ਬਿਲ ਦਿੱਤਾ ਹੈ ਨਾਸ਼ ਕਰ ਦਿੱਤਾ ਹੈ
ਭੇਤੀ ਵਾਲੇ ਰਾਏ ਨਿਸੰਗਾ
ਕਹਿੰਦੇ ਹਨ ਭੇਤੀ ਵਾਲੇ ਪੰਜ ਤੱਤ ਜਿਹੜੇ ਹਨ ਅਤੇ ਛੇਵਾਂ ਜਿਹੜਾ ਮਨ ਹੈ ਨਾਲ ਜੁੜਿਆ ਹੋਇਆ ਇਹ ਵੀ ਛੇ ਚੱਕਰ ਹਨਗੇ ਇਹ ਸੱਪ ਦੀ ਨਿਆਈ ਕੁੰਡਲ ਮਾਰੀ ਬੈਠੇ ਆ ਪੰਜਾਂ ਤੱਤਾਂ ਦੀਆਂ ਅਖਿਲਤਾ ਵਿੱਚ ਹੀ ਧਿਆਨ ਬਣਿਆ ਰਹਿੰਦਾ ਹਰ ਵਕਤ ਇਹਨਾਂ ਨੂੰ ਬਹਿ ਲਿਆ ਅਭਿਆਨ ਕਰਕੇ ਹੀ ਫੁਰਦੇ ਹਨ
ਭੇਤੀ ਵਾਲੇ ਰਾਏ ਨਿਸੰਗਾ
ਭੇਤੀ ਵਾਲੇ ਮਿਲ ਗਏ ਹਾਂ ਤਾਂ ਉੱਥੇ ਚੰਦ ਨਾ ਸੂਰਜ ਪਾਉਣ ਨਾ ਪਾਣੀ ਐਸੀ ਅਵਸਥਾ ਹੈ ਹਾਂਜੀ
ਭੇਤੀ ਵਾਲੇ ਰਾਏ ਨਿਸੰਗਾ
ਕਹਿੰਦੇ ਰਾਜ ਉਹ ਪ੍ਰਕਾਸ਼ ਰੂਪ ਬ੍ਰਹਮ ਹੈ ਸ਼ੰਕਾ ਤੋਂ ਰਹਿਤ ਹੋ ਕੇ ਉਸ ਸੂਰ ਦੇ ਵਿੱਚ ਭੇਤੀ ਵਾਲੇ ਮਿਲ ਗਏ ਹਾਂ
ਚੂਕੀ ਵਾਲੇ ਮੋਹ ਮੈਂ ਆਤਾ
ਹੁਣ ਜਿਹੜੀ ਮੋਹ ਮੈਂ ਰੂਪ ਮੋਹ ਰੂਪ ਸੰਸਾਰ ਦਾ ਗਿਆਨ ਦਾ ਸਰੂਪ ਸੀ ਜਿਹੜੀ ਆਸਾ ਪਦਾਰਥਾਂ ਦੀ ਇਹ ਵੀ ਚੱਕੀ ਗਈ ਮੋਹ ਵੀ ਮਿਟ ਗਿਆ ਤੇ ਮੈਂ ਮਮਤਾ ਵੀ ਮਿਟ ਗਈ ਆਸਾ ਵੀ ਨਿਵਰਤ ਹੋ ਗਈ
ਸਤ ਕੀਨੋ ਸੂਰ ਗਿਰਾਸਾ
ਗਿਆਨ ਰੂਪ ਆਸਾ ਵੀ ਸੰਸਾਰ ਦੀ ਜਿਹੜੀ ਸੀ ਇਹ ਚੱਕੀ ਗਈ ਹੈ
ਸਤ ਕੀਨੋ ਸੂਰ ਗਿਰਾਸਾ
ਚੰਦਰਮਾ ਦੇ ਤਾਈ ਸੂਰਜ ਨੇ ਗ੍ਰਸ ਲਿਆ ਚੰਦਰਮਾ ਦੀ ਨਿਆਈ ਕੌਣ ਸੀ ਮਾਇਆ ਦਾ ਮੋਹ ਪ੍ਰਕਾਸ਼ ਰਿਹਾ ਇਹਨੂੰ ਗਿਆਨ ਰੂਪੀ ਸੂਰਜ ਨੇ ਮੇਰ ਦਿੱਤਾ ਨਾਸ਼ ਕਰ ਦਿੱਤਾ ਸਤ ਕੀਨੋ ਸੂਰ ਗਿਰਾਸਾ ਸਤ ਚੰਦਰਮਾ ਦੀ ਨਿਆਈ ਜੋ ਸਤੋ ਗੁਣ ਹੈ ਇਸ ਸੁਰਨ ਸੂਰਜ ਨੇ ਇਸ ਚੰਦਰਮਾ ਸ਼ਾਂਤ ਰੂਪ ਚਿੱਤ ਨੇ ਸੂਰ ਦੀ ਨਿਆਈ ਤਮੋ ਗੁਣ ਜਿਹੜਾ ਸੀ ਉਸ ਨੂੰ ਗ੍ਰਸ ਲਿਆ ਸੁੱਧ ਸਤੋ ਗੁਣ ਦੀ ਪ੍ਰਧਾਨਤਾ ਵਿੱਚ ਸਤੋ ਸਲਾਹ ਤੇ ਗਿਆਨਾ ਗਿਆਨ ਦੀ ਪ੍ਰਾਪਤੀ ਹੋ ਗਈ ਤਮੋ ਗੁਣ ਨੂੰ ਗ੍ਰਸ ਲਿਆ ਨਾਸ਼ ਕਰ ਦਿੱਤਾ ਸਸਕੀਨੋ ਸੂਰ ਗ੍ਰਾਸਾ ਗੁਰੂ ਰੂਪੀ ਸੂਰਜ ਨੇ ਗੁਰੂ ਰੂਪੀ ਚੰਦਰਮਾ ਨੇ ਕੀਨੋ ਸੂਰ ਅਗਿਆਨ ਰੂਪੀ ਸੂਰਜ ਨੂੰ ਗ੍ਰਸ ਲਿਆ ਨਾਸ਼ ਕਰ ਦਿੱਤਾ ਸਸਕੀਨੋ ਸੂਰ ਗ੍ਰਾਸਾ ਇਸੇ ਪ੍ਰਕਾਰ ਸਹ ਚੰਦਰਮਾ ਦਾ ਘਰ ਕੌਣ ਹੈ ਰਾਤਰੀ ਨੂੰ ਪ੍ਰਕਾਸ਼ ਕਰਨ ਵਾਲਾ ਜੋ ਵਿਦਿਆ ਚ ਪ੍ਰਕਾਸ਼ ਕਰਨ ਵਾਲਾ ਸੀ ਰਾਜਸੀ ਤਾਂਸੀ ਸੰਤ ਕੀ ਸੁਭਾਅ ਉਹ ਤਿੰਨਾਂ ਗੁਣਾਂ ਦੇ ਤਾਈ ਅਪਰੋਕ ਗਿਆਨ ਰੂਪੀ ਸੂਰਜ ਨੂੰ ਗ੍ਰਸ ਲਿਆ ਪਕੜ ਲਿਆ ਨਾਸ਼ ਕਰਤਾ
ਜਗ ਕੁੰਭਕ ਭਰਪੁਰ ਲੀਣਾ
ਘੜੇ ਦਾ ਕਰੇ ਤੇ ਮੈਂ ਸਰੀਰ ਜਦੋਂ ਸਾਰਿਆਂ ਸਰੀਰਾਂ ਵਿੱਚ ਪਰਮੇਸ਼ਰ ਨੂੰ ਭਰਪੂਰ ਭਰਿਆ ਹੋਇਆ ਚੇਤਨ ਤੇ ਪੂਰਨ ਚੇਤਨ ਆਕਾਸ਼ ਦੀ ਨਿਆਈ ਜਾਣਿਆ ਤੇ ਉਸ ਚ ਲੀਨ ਹੋ ਕੇ ਮਿਲ ਗਏ
ਬਾਜੇ ਅਨਹਦ ਬੀਣਾ
ਉਹਦੇ ਹੱਦ ਤੋਂ ਰਾਤ ਬਾਜੇ ਜੋ ਉਚਾਰਨਾ ਬੀਣਾ ਸੁੰਦਰ ਸਤਨਾਮ ਵਾਹਿਗੁਰੂ ਦਾ ਇਹ ਬਾਜੇ ਵਜੇ ਆਏ ਹਰ ਰੂਪ ਨਾਮ ਦਾ ਅਭਿਆਸ ਹੁੰਦਾ ਹੈ ਤਾਂ ਬਾਜੇ ਅਨਹਦ ਬੀਣਾ ਹੱਦ ਤੋਂ ਰਾਤ ਜੋ ਬ੍ਰਹਮ ਹੈ ਬੀਣਾ ਸੁੰਦਰ ਉਹ ਬਾਜੇ ਉਸਦਾ ਉਚਾਰਨ ਹੁੰਦਾ ਜਾਂ ਬਾਜੇ ਪ੍ਰਗਟ ਹੋਇਆ ਉਹ ਸੁਣਾਇਆ ਬ੍ਰਹਮ
ਸਰੋਤੇ
ਵਿਰਾਗ ਵੇ ਕਰ ਸੰਤੀ ਮੋਖ ਇੱਛਾ ਵਾਲੇ ਨੇ ਸਰਵਨ ਕਰਕੇ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਫੇਰ ਮਨਨ ਕੀਤਾ ਮਨਨ ਕਰਕੇ ਮਨ ਚ ਵਿਸ਼ਵਾਸ ਅਭਿਆਸਨ ਕੀਤਾ ਕਮਾਈ ਕੀਤੀ ਸੂਰ ਦੀ ਸਿਖਿਆਤਾ ਪਾ ਲਈ
ਕਰ ਕਰਤਾ ਉਤਰਸ ਪਾ
ਇਸ ਪ੍ਰਕਾਰ ਭਾਈ ਜਿਹੜਾ ਕਰਤਾ ਹੋ ਕੇ ਅਭਿਆਸ ਨੂੰ ਕਰੇਗਾ ਜਗਿਆਸੂ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ
ਕਹਿ ਤਬੀਰਾ ਸਾਰ
ਕਬੀਰ ਜੀ ਕਹਿੰਦੇ ਗਿਆਨ ਦਾ ਸੀ ਸਾਰ ਤੱਤ ਦੱਸਿਆ ਸਿਧਾਂਤ ਦੱਸਿਆ ਜਾਣ ਲਓ ਹਿਰਦੇ ਵਿੱਚ
ਦੁਨੀਆਂ ਹੁਸ਼ਿਆਰ ਬੇਦਾਰ
ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਹੇ ਲੋਕੋ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਉੱਚਾ ਰੱਖਣ ਵਾਸਤੇ ਹੁਸ਼ਿਆਰ ਹੋ ਤਾਂ ਉਹ ਦੁਨੀਆਂ ਦੇ ਲੋਕ ਕਿਉਂ ਕਹਿੰਦੇ ਬੇਦਾਰ ਇਸਦਾ ਜੀ ਅੱਗੇ ਖਬਰਦਾਰ ਹਾਂ ਤੁਸੀਂ ਸਾਨੂੰ ਕੀ ਕਹਿੰਦੇ ਹੁਸ਼ਿਆਰ ਹੋਵੋ ਫਿਰ ਦੁਨੀਆਂ ਦੇ ਲੋਕੋ ਹੁਸ਼ਿਆਰ ਹੋਵੋ ਸਾਵਧਾਨ ਹੋਵੋ ਵਿਕਾਰਾਂ ਤੋਂ ਬਚਣ ਵਾਸਤੇ ਕਾਲ ਤੋਂ ਬਚਣ ਵਾਸਤੇ ਅੱਗੋਂ ਉੱਤਰ ਦਿੰਦੇ ਕਿ ਜੀ ਅਸੀਂ ਤਾਂ ਬੇਦਾਰ ਅੱਗੇ ਹੀ ਖਬਰਦਾਰ ਹਾਂ
ਜਾਗਤ ਮੁਸੀਅਤ ਹਾਂ ਰੇ ਭਾਈ
ਕਬੀਰ ਜੀ ਕਹਿੰਦੇ ਜੇ ਤੁਸੀਂ ਹੁਸ਼ਿਆਰ ਹੋਵੋ ਤੇ ਬੇਦਾਰ ਖਬਰਦਾਰ ਹੋਵੋ ਤੇ ਫਿਰ ਕੋਈ ਜਾਗਦੇ ਲੁੱਟੀ ਦੇ ਜਾਂਦੇ ਹੋ 84 ਲੱਖ ਜਿਹੜੀ ਜੂਨ ਹੈ ਇਹ ਤਾਂ ਇੱਕ ਸੁੱਕਿਆ ਹੋਇਆ ਦਿਮਾਗ ਹੈ ਸਾਰਿਆਂ ਦੇ ਜਿਹੜੀਆਂ ਜੜ ਜੂਨਾਂ ਹਨ ਗੀਆਂ ਉਹ ਤਾਂ ਕਣਸ ਖੋਲਤੀ ਹੈ ਪੱਥਰ ਆਦਿਕ ਅਤੇ ਜਿਹੜੇ ਦਿਲਸ਼ ਆਦਿਕ ਹੈ ਇਹ ਸੁਖੋਪਤ ਅਵਸਥਾ ਇਹਨਾਂ ਵਿੱਚ ਅਤੇ ਜਿਹੜੇ ਪਸ਼ੂ ਪੰਛੀ ਹੈ ਇਹਨਾਂ ਦੇ ਅੰਦਰ ਸੁਪਨ ਅਵਸਥਾ ਹੈ ਅਤੇ ਮਨੁੱਖ ਜਾਗਦੇ ਦਿਮਾਗ ਵਾਲਾ ਮੰਨਿਆ ਗਿਆ ਹੈ ਇਸ ਪ੍ਰਕਾਰ ਤੁਸੀਂ ਜਾਗਦੇ ਆਪਣੇ ਆਪ ਨੂੰ ਕਹਾਉਂਦੇ ਹੋ ਫਿਰ ਜਾਗਦਿਆਂ ਦੇ ਵਿੱਚੋਂ ਸਾਧ ਸੰਗਤ ਜੀ ਜਿਹੜੇ ਪਾਂਬਰ ਪੁਰਖ ਹੈ ਹਰ ਜਾ ਸੁਣੇ ਹਰ ਗੁਣ ਗਾਵੇ ਉਹ ਕਣ ਸੁਖੋਪ ਦੀ ਪੱਥਰ ਦੀ ਜੂਨ ਦੀ ਨਿਆਈ ਜੜ ਹਨਗੇ ਉਹਨਾਂ ਨੂੰ ਕੋਈ ਸਮਝ ਨਹੀਂ ਹੈ ਅਤੇ ਦੂਸਰੇ ਜਿਹੜੇ ਹਨਗੇ ਸੁਖੋ ਬਖਈ ਪੁਰਖ ਜਿਹਨਾਂ ਦਾ ਪੁੰਨ ਦਾਨ ਕਰਨ ਦੀ ਇੱਛਾ ਹੈ ਕਿ ਅੱਗੇ ਪਿਛਲੇ ਕੀਤੇ ਪੁੰਨ ਭੋਗਦੇ ਹੈ ਹੁਣ ਕਰਾਂਗੇ ਤੇ ਅੱਗੇ ਭੋਗਾਂਗੇ ਐਸੇ ਪੁਰਖ ਜਿਹੜੇ ਹਨ ਉਹ ਸੁਖੋਪਤ ਅਵਸਥਾ ਦੀ ਨਿਆਈ ਹਨ ਤੇ ਜਿਹੜੇ ਜਗਿਆਸੂ ਹਨ ਇਹ ਸਾਧ ਸੰਗਤ ਜੀ ਜਿਹੜੇ ਜਗਿਆਸੂ ਹਨ ਸਾਧ ਸੰਗਤ ਜੀ ਇਹ ਸੁਪਨ ਅਵਸਥਾ ਦੀ ਨਿਆਈ ਹਨ ਜਿਹੜੇ ਗਿਆਨਵਾਨ ਹੈ ਉਹ ਜਾਗਦੇ ਦਿਮਾਗ ਵਾਲੇ ਹਨ ਇਉਂ ਜਾਗਤ ਸੋਤ ਬਹੁਤ ਪ੍ਰਕਾਰ ਹੈ ਤਰੀਕੇ ਸੋ ਇੱਥੇ ਹਜ਼ੂਰ ਫਰਮਾਉਂਦੇ ਹਨ
ਜਾਗਤ ਮੁਸੀਅਤ ਹਾਰੇ ਭਾਈ
ਜਾਗਤ ਮੁਸੀ ਹਾਰੇ ਤੇ ਜੇ ਤੁਸੀਂ ਜਾਗਦੇ ਦਿਮਾਗ ਵਾਲੇ ਸਮਝਦੇ ਅਸੀਂ ਪੜ੍ਹੇ ਲਿਖੇ ਹੋਏ ਹਾਂ ਵੇਦ ਸ਼ਾਸਤਰਾਂ ਦੇ ਗਿਆਨੀ ਹਾਂ ਤੇ ਤੁਸੀਂ ਮੁਸੀਅਤ ਹਾਰੇ ਭਾਈ ਤੁਸੀਂ ਕਾਮ ਕਰੋ ਵੀ ਚੋਰਾਂ ਕਰਕੇ ਲੁੱਟੀ ਦੇ ਜਾ ਰਹੇ ਹੋ ਹੇ ਭਰਾਵੋ ਤੁਸੀਂ ਸਮਝ ਨਹੀਂ ਕਰਦੇ ਕਹਿੰਦੇ ਅਸੀਂ ਜਾਗਦੇ ਦਿਮਾਗ ਵਾਲੇ ਹੈ ਤੁਸੀਂ ਕਹਿੰਦੇ ਹੋ ਕਹਿੰਦੇ ਸਾਡੇ ਵੇਦ ਜਿਹੜੇ ਹੁਸ਼ਿਆਰ ਪਹਿਰੇਦਾਰ ਹੈ ਵੇਦ ਸਾਨੂੰ ਸਮੇਂ ਸਮੇਂ ਅਨੁਸਾਰ ਜਿਹੜੇ ਤਾਮਸੀ ਪੁਰਖਾਂ ਉਹਨਾਂ ਨੂੰ ਕਰਮ ਦੀ ਸਿੱਖਿਆ ਦਿੰਦੇ ਹੈ ਜਿਹੜੇ ਆਸੀ ਪੁਰਖਾਂ ਨੂੰ ਉਪਾਸ਼ਨਾ ਦੀ ਸਿੱਖਿਆ ਦਿੰਦੇ ਹੈ ਜਿਹੜੇ ਸਾਧਕੀ ਪੁਰਖਾਂ ਨੂੰ ਗਿਆਨ ਦੀ ਸਿੱਖਿਆ ਦਿੰਦੇ ਹੈ ਤੁਸੀਂ ਉਹ ਵੇਦਾਂ ਨੂੰ ਹੁਸ਼ਿਆਰ ਪਹਿਰੇਦਾਰ ਸਮਝਿਆ ਆਪਦੇ
ਦੇਖ ਜਮ ਲੈ ਜਾ
ਤੁਹਾਡੇ ਵੇਦਾਂ ਦੇ ਵੇਖਦਿਆਂ ਤੁਹਾਨੂੰ ਜਮ ਪਕੜ ਕੇ ਲਈ ਜਾ ਰਿਹਾ ਤੁਸੀਂ ਮੁਕਤ ਨਹੀਂ ਹੋ ਸਕਦੇ ਦੱਸੋ ਤੁਹਾਡੇ ਪਹਿਰੇਦਾਰ ਕੀ ਹੋਏ ਜਿਹੜੇ ਪਹਿਰੇਦਾਰ ਦੇ ਕੋਲ ਚੋਰ ਲੁੱਟ ਕੇ ਲੈ ਜਾਣ ਕਿਉਂ ਤੁਸੀਂ ਜਾਗਦੇ ਦਿਮਾਗ ਵਾਲੇ ਪਹਿਰੇਦਾਰ ਬਣਾਏ ਆ ਵੇਦ ਉਹਨਾਂ ਦੇ ਹੁੰਦਿਆਂ ਤੁਹਾਨੂੰ ਜਮ ਲਈ ਜਾਂਦਾ ਪਕੜੀ ਜਾਂਦਾ ਧਾਰਨਾ ਤੋਂ ਹੀਰਿਆਂ ਦੀ ਮੁਕਤ ਨਹੀਂ ਹੁੰਦੀ ਹੈ
ਰਹਾਉ ਨੀਂਬ ਪਹਿਓ ਆਂਬ
ਮਿੱਠੀ ਨਿੰਮ ਨੂੰ ਤੁਸੀਂ कौड़ी निम दे ताई अंब भी न्याई समझिया होया है।
आंब पयो नींबा
जे अंब हन गए निम दी न्याई कौड़े समझ गए को साग कह दिंदे
चार
आओ नीम पयो आम निम जेड़ी अंब दी न्याई प्रतीत होंगी है ते अंब निम दी न्याई कौड़ा प्रतीत होंगी है।
आम पयो नींबा
अंब जेड़ा वो निम दी न्याई कौड़ा प्रतीत होंगा है तुहानू।
केला पाता चार
केला मिठा नरम पका होया ओनू झाड़ मरे वो बेन गल घोटू समझिया होया तुसी अगर गल घोटू जेड़ा वेर है ओनू केले पक्के वर्गा मिठा समझिया होया है।
नालियेर फल सेबर पाता
उस नालियेर दे विच रस हुंदा है ओसनू सिंबल पक्के वर्गा तुसी समझिया होया है।
मूर्ख मुगध गवार
सिंबल पक्के नू तुसी नालियेर वर्गा मिठा समझिया होया रस वाला इस करके मूर्ख मुगध गवार तुन्ने थोड़िया वस्ता है मन करके मूर्ख हो वाणी करके मुग्ध हो शरीर करके गुवारा वाले काम कर रहे हो इसे प्रकार दृष्टांत है गांव दृष्टांत इस दा समझो।
नीम पयो आम
नीम वर्गे सकाम कर्म है वो थो अंबा वर्गे निष्काम अंबा वर्गे मिठे प्रतीत होंगे है जेडे अंबा वर्गे निष्काम करना स्वरूप की प्राप्ति करने वाले सेवा करत होए नेकामी वो थानू नीम वर्गे कौड़े लगते है बिना कारण तो किसी पानी की गड़बी नहीं दे सकते साडे मुंडा हो जे साडा मुकदमा जितया जाए क्यों सकाम करने फसे हुए हो तुसी ये निम वर्गे कौड़े हैं ते तुहाडे ताई अंब वर्गे मिठे लगते है अंब जो निष्काम कर्म हन गे उन्हां नू तुसी कौड़े निम वर्गे सकाम कर्म वर्गे समझदे हो।
केला पाका झाड़
केला परमेश्वर का नाम है उस नाम नू पक्के मरे तो देर वर्गा गल घोटू देर दी न्याई समझिया नाम नू तुसी है केला नरम ते सुख दे देण वाला मसाह दे देण वाला यू केला परमेश्वर का नाम है इनू पक्के मरिए मरे तो देर दी न्याई झाड़ पक्के वेर वर्गा समझिया होया है इवें पक्के झाड़ दी न्याई जो काम का सुख है विशे सुख है वो तो है मरे तो देर नू गल घोटू ਉਹਨੂੰ ਤੁਸੀਂ ਨਾਮ ਵਰਗਾ ਕਿਲਾ ਸਮਝਿਆ ਹੋਇਆ ਕਿੱਡੀ ਗਲਤੀ ਹੈ ਤੁਹਾਡੀ।
ਨਾਲੀਏਰ ਫਲ ਸੇਵਰ ਪਾਤਾ
ਤੇ ਨਾਲੀਏਰ ਜੋ ਹੈ ਸਾਧ ਸੰਗਤ ਜਿਹਦੇ ਸਾਧ ਅੰਮ੍ਰਿਤ ਉੱਠ ਕੇ ਇਸ਼ਨਾਨ ਕਰਨਾ ਨੀਂਦ ਛੱਡਣੀ ਭਜਨ ਕਰਨਾ ਇਹ ਉਤੋਂ ਕਰੜਾ ਹੁੰਦਾ ਨਾ ਲੇਰ ਤੇ ਵਿੱਚੋਂ ਰਸਤਾ ਭਰਿਆ ਹੁੰਦਾ ਇਸ ਪ੍ਰਕਾਰ ਉਤਲੇ ਸਾਧਨ ਕਸ਼ਮ ਪ੍ਰਤੀਤ ਹੁੰਦੇ ਹੈ ਕਿਹੜਾ ਜਾਗੇ ਕਿਹੜਾ ਭਜਨ ਕਰੇ ਇਹ ਨਾਲੀਏਰ ਫਲ ਦੀ ਨਿਆਈ ਸਤਸੰਗਤ ਹੈ ਸਤਸੰਗ ਵਿੱਚ ਸਾਧਨ ਕਰਨੇ ਜਿਹੜਾ ਗੁਰਮੁਖ ਨਾਮ ਦਾਨ ਇਸ਼ਨਾਨ ਇਹ ਤਾਂ ਹੈ ਜਿਹੜਾ ਨਲੇਰ ਦੇ ਫਲ ਦੀ ਨਹੀਂ ਆਈ ਪੱਕਾ ਹੋਇਆ ਇਹ ਤੁਸੀਂ ਸਤਸੰਗਤ ਦੇ ਤਾਈਂ
ਸਿੰਬਰ ਪਾਤਾ
ਸਿੰਬਰ ਦੇ ਫਲ ਨੂੰ ਪੱਕਾ ਸਮਝਿਆ ਸਿੰਬਰ ਜਿਹੜਾ ਹੈ ਸਾਧ ਸਿੰਘ ਜੀ ਰੂਹ ਬਣ ਕੇ ਉੱਡ ਜਾਂਦਾ ਫਲ ਕੋਈ ਨਹੀਂ ਹੁੰਦਾ ਰਸਦਾਇਕ ਰੂਹ ਹੀ ਹੁੰਦੀ ਹੈ ਇਹਦੇ ਕੁਸੰਗਤ ਜਿਹੜੀ ਸਿੰਬਰ ਜੀ ਹੈ ਪੱਕਾ ਸਿੰਬਰ ਰੂਹ ਬਣ ਕੇ ਉੱਡ ਜਾਂਦਾ ਇਉਂ ਪੱਕੇ ਸਿੰਬਰ ਨੂੰ ਕੁਸੰਗਤ ਜਿਹੜੀ ਹੈ ਇਹ ਦੁਨੀਆਂ ਚੋਂ ਰੂਹ ਦੀ ਨਿਆਈ ਉੱਡ ਜਾਂਦੇ ਆ ਵਾਸ਼ਨਾ ਦੇ ਨਾਲ ਕਾਲ ਦੇ ਮਾਰੇ ਹੋਏ ਕੋਈ ਉਹਨਾਂ ਦਾ ਅਸਰ ਨਹੀਂ ਰਹਿੰਦਾ ਨਾ ਆਪਣੇ ਜੀਵਨ ਤੇ ਨਾ ਕਿਸੇ ਉੱਤੇ ਉਹ ਕੁਸੰਗਤ ਹੈ ਸਿੰਬਲ ਪੱਕੇ ਵਰਗੀ ਅਤੇ ਸਾਧ ਸੰਗਤ ਜਿਹੜੀ ਹੈ ਨਲੇਰ ਪੱਕੇ ਦੀ ਨੀ ਫਲ ਦੀ ਨਿਆਈ ਹੈ ਇਹਨੂੰ ਛੱਡ ਕੇ ਕੁਸੰਗਤ ਕਰਨੀ ਸਿੰਬਲ ਵਾਂਗੂ ਚੰਗੀ ਸਮਝੀ ਹੈ ਜੈਸੇ ਸਿੰਬਲ ਦੇ ਸੂਆ ਵਕਸਾਨਾ ਅੰਤ ਕੀ ਵਾਰ ਮੂਆ ਲਪਟਾਨਾ
ਮੂਰਖ ਮੁਗਧ ਗਵਾਰ
ਜਿਹੜਾ ਭਾਈ ਨਿੰਮ ਨੂੰ ਸਕਾਮ ਕਰਮਾਂ ਨੂੰ ਅੰਬ ਨਿਸਕਾਮ ਕਰਮਾਂ ਵਰਗਾ ਸਮਝਦਾ ਮੂਰਖ ਹੈ ਅਤੇ ਜਿਹੜਾ ਸਾਧ ਸੰਗਤ ਜੀ ਕੇਲੇ ਕੇਲੇ ਨਾਮ ਨੂੰ ਮਲੇ ਦੇ ਵੇਰ ਨੂੰ ਪੱਕਾ ਸਮਝਦਾ ਤੇ ਕਾਮ ਦੇ ਸੁਖ ਨੂੰ ਕੇਲੇ ਵਰਗਾ ਮਿੱਠਾ ਸਮਝਦਾ ਉਹ ਮੁਗਧ ਹੈ ਇਸੇ ਪ੍ਰਕਾਰ ਸਤਸੰਗਤ ਜਿਹੜੀ ਨਾਲੀਏਰ ਦੀ ਨਿਆਈ ਹੈ ਉਹਨੂੰ ਛੱਡ ਕੇ ਸਿੰਬਲ ਦੇ ਫਲ ਨੂੰ ਕੁਸੰਗਤ ਨੂੰ ਚੰਗਾ ਸਮਝਦਾ ਉਹ ਗਵਾਰ ਹੈ ਇਹ ਤਿੰਨਾਂ ਤੇ ਲਾ ਲੈਣੇ ਮੂਰਖ ਹੁੰਦਾ ਜਿਹਨੂੰ ਆਪ ਅਕਲ ਨਾ ਹੋਵੇ ਤੇ ਵਿੱਚੋਂ ਹੁਣ ਅਕਲ ਆ ਜਾਵੇ ਮੂਰਖ ਮੁਗਧ ਹੁੰਦਾ ਉਹ ਜਿਹਨੂੰ ਅਕਲ ਦੇਈਏ ਅਕਲ ਆਵੇ ਹੀ ਨਾ ਤੇ ਮੂਰਖ ਮੁਗਧ ਗਵਾਰ ਉਹ ਹੁੰਦਾ ਹੈ ਜਿਹਨੂੰ ਅਕਲ ਦੇਈਏ ਉਹ ਅੱਗੋਂ ਟਿਚਰ ਕਰੇ ਭਾਈ ਜੀ ਤੇ ਅਸੀਂ ਤੁਸੀਂ ਖੂਜ ਪਏ ਚਲੇ ਕੀ ਪਏ ਰਹਾਂਗੇ ਸਾਡੀ ਪੂਛ ਫੜ ਕੇ ਤਰ ਜਾਵਾਂਗੇ ਇਉਂ ਜਿਹੜਾ ਤਰਕ ਕਰੇ ਮੂਰਖ ਮੁਗਧ ਗਵਾਰ ਹੁੰਦਾ ਹੈ
ਹਰ ਭਇਓ ਖਾਂਡ ਰੇਤ ਮੈਂ ਬਿਖਰਿਓ
ਇਹ ਭਾਈ ਹਰ ਭਇਓ ਖਾਂਡ ਹਰੀ ਜੋ ਪਰਮੇਸ਼ੁਰ ਹੈ ਉਹ ਤਾਂ ਖੰਡ ਵੀ ਨਹੀਂ ਆਈ ਹੈ ਤੇ ਮਾਇਆ ਰੂਪੀ ਰੇਤਾ ਵਿੱਚ ਖਿੰਡਿਆ ਹੋਇਆ ਮਿਲਿਆ ਹੋਇਆ ਹੈ। माया ब्रह्म रमे सब संग
हाथी चुनियो ना जाई।
जो पाई रेता च खिंडी हुई जी खंडवा है वो हाथी तो कही सुंड ना चुन लै। हाथी तो कहना चुनी जा सकती सुंड दे नाल
कमीर बुकुल जात पात ताज।
कमीर साहब भी कहते हाथी पुना की है जेड़ा अहंकार है होमे मन स्थूल है होमे च मन जेड़ा स्थूलता ही यो हाथी बनिया होया है ये पास हरी रूप खंड स्थूलता करके चुनी नहीं जा सकती अहंकार महान वाले साधन होने करके।
कमीर कुल जात पात
कबीर जी कहने तेरी कुल के अंदर जात भी और महान है कि मेरी बड़ी उच्ची जात है मेरी बड़ी कुल है मैं प्रकार राजपूतानी जाता जिवें हन है कुल भी जात पात पंक्ति जेरी श्रेणी मेरी बड़ी उच्ची श्रेणी है मैं बड़ी उच्ची श्रेणी का आदमी हाँ मैं बी ए आई श्रेणी चो मैं एम ए आई श्रेणी च ये जात पात को लाज न छड के
जीती होए चुन खाई।
ये कीड़ी है जेड़ी ओ जिस प्रकार साहब सिंह जी खंडू दाना भाई गुरदास साहब ने कहा चुन चुन खावे कीड़ी खंड के दाने रेता च चुन चुन के खा लेंदी है। इसे प्रकार खंड भी नहीं आई है वाहिगुरु रेता भी नहीं आई माया ये दोवे कठे रहे हुए हैं जेड़े कीड़ी निम्रता वाली वृत्ति रखते है गरीबी धारदे है ब्रह्माकार वृत्ति रूप कीड़ी हो के ये चुन के हरी रूप खंड नू खा सकी है और कोई उपाय नहीं रेता च खिंडी हुई खंड का। एक अजकल दे जमाने वालों ने एक रूल होर कढ़िया है जे खंड जेड़ी है रेते च डुल जावे रेते समेत खंड नू लै के एक बर्तन विच कठी नू पा दिए जेड़ी खंड है सरबत बन जाती है रेता थले जमया रहिंदा है फिर रेते दे ताई छड के उतला निकलिया जिहड़ा सरबत है उहनू कड़ाही विच पा दिए कड़ाही विच पा के हौली हौली अग मचा के सारा पानी साड़ दईए खंड जिन्नी होंदी उन्नी पूरी निकल आउंदी है। इसे प्रकार साहब संगत जी हरी हर खंड भी नहीं आई रेता माया दा मोह प्रेम रूपी जल च पा दईए सत्संगत रूपी पात्र च मिला करके जिहड़ा अभ्यास करना है तपस्या करनी सेवा करनी है मठी मठी अग मचा करिए वकारा त्याग रूप बालन वालिए इस प्रकार साहब संगत जी माया का मोह रूपी रेता मुक जाता है तो प्रेम रूपी जल च परमेश्वर प्रगट हो जाता है खंड भी नहीं आई इं ओना ही पूर्ण परमेश्वर प्राप्त हो जाता है। दूआ यह तरीका है साहब कबीर जी ने जिवें कीड़ी बन के चुन के खाई दू गरीबी धार के उस परमेश्वर की प्राप्ति होंगी है। इस प्रकार समझो ये औखे शब्द संसार संगे जी इन्हों की अज प्रवान कर लेना
बाणी नाम देव जी राम कली कर पहलाकार सतगुर प्रसाद आनी ले कागज काटी ले गुटी
भगत नामदेव जी नाले बासरां दे छापन का कम करिया कर दे ते नाले परमेश्वर का चिंतन करिया कर दे इस प्रकार का आपका जीवन वेख करके इन्हों समकाली भगत लोचन जी होए है जिन्होंने इन्होंने मिल के नाम के रस न प्राप्त किया लोचन एक दिन भगत नामदेव जी चंदे ठेक रहे सन इन्हों वेख के शलोकों से महाराज गुरु अर्जन साहब जी ने कबीर के शलोकों से जा रहा भाई गुरदास के पसाए यह भाई गुरदास जी नामा कहे तलो नामा माया मोहया कहे तलोचन मीत काहे छिपो शायला राम ना लावो चीत नामदेव नू तलोचन मित्र ने आके क्या कहे वाते छिपो शायला शायला चादरा दे ताही छिपो ठेकते हो किस वाते चादरा ते खत्ते जे ला रहे हो राम क्यों चित को नहीं लाउंदे। सुन के भगत नामदेव जी ने कहा कि नामा कहे तलोचना मुखते राम समाल हाथ पाओ कर काम साहब चीत निरंजन नाल मुंह भी उचारण करो चित भी वाहिगुरु नाल रखो हथा पैरों ना सारे काम भी करो ये गुरमत का असूल दसिया उठदार दावा जाइए अंदन सुकृत करिए चंगे पवित्र काम भी करने हैं वेले भी नहीं रहना अभी परमेश्वर का सिमन मुंह नाल ते हृदय नाल भी करना है। यह सतगुरु साहब जी का मत जेड़ा सी भगत नामदेव जी ने जो दसिया उस तलोचन कहना मैं नहीं मनता जा भजन ही हो सकता जा काम ही हो सकता है। सुन के भगत जी शब्द ਦ੍ਰਿਸ਼ਟਾਂਤਾਂ ਪੂਰਵਕ ਦਿਖਾਉਂਦੇ ਹਨ ਕਿ ਇਹ ਹੋ ਸਕਦਾ ਭਜਨ
ਆਨੀਲੇ ਕਾਗਜ਼ ਕਾਪੀਲੇ ਬੂਟੀ
ਮਨ ਰਾਮ ਨਾਮਾ ਬੇਦੀ ਅਲੇ ਜੈਸੇ ਕਣਕ ਕਲਾ ਚਿਤ ਮੰਨਦੀ ਅਲੇ ਜੀ ਪਤੰਗ ਬਣਾ ਲੈਂਦੇ ਹਨ
ਆਕਾਸ਼ ਮੱਧੇ ਭਰਮੀ
ਜੋਰ ਪਾ ਕੇ ਗੁੱਡੀ ਦੇ ਤਾਂ ਆਕਾਸ਼ ਵਿੱਚ ਭਰਮਾਉਂਦੇ ਚੜਾਉਂਦੇ ਹੈ ਆਕਾਸ਼ ਦੇ ਵਿੱਚ ਗੁੱਡੀ ਜਿਹੜੀ ਹੈ ਕਈ ਦੀਵੇ ਨਾਲ ਚੜਾ ਦਿੰਦੇ ਹੈ ਇਸ ਪ੍ਰਕਾਰ ਗੁੱਡੀਆਂ ਦੇ ਤਾਂ ਸ਼ਹਿਰਾਂ ਦੇ ਵਿੱਚ ਆਮ ਲੋਕ ਗੁੱਡੀਆਂ ਦੇ ਤਾਂ ਚੜਾਉਂਦੇ ਹਨ ਪਿੰਡਾਂ ਵਿੱਚ ਤਾਂ ਜੋ ਪਿੜ ਆਉਂਦੇ ਆ ਦਾਣੇ ਆਉਂਦੇ ਉਦੋਂ ਨਿਆਣੇ ਗੁੱਡੀਆਂ ਖਰੀਦ ਕੇ ਚੜਾਉਂਦੇ ਹਨ ਇਸ ਪ੍ਰਕਾਰ ਆਕਾਸ਼ ਦੇ ਵਿੱਚ ਉਸ ਨੂੰ ਗੁੱਡੀ ਨੂੰ ਭਰਮਾਉਣਾ ਕਰਦੇ ਫੇਰਦੇ ਹਨ
ਪੰਜ ਜਣਾ ਤੇ ਬਾਤ ਬਤਾਊਆ
ਜਿਵੇਂ ਮਲਾਪੀ ਹੁੰਦੇ ਆ ਜਿਹੜੇ ਪੰਜ ਛੇ ਉਹਨਾਂ ਨਾਲ ਬਾਤਾਂ ਵੀ ਬਤੂਆ ਬਤਾਉਂਦਾ ਰਹਿੰਦਾ ਕਰਦਾ ਰਹਿੰਦਾ ਹੈ ਗੱਲਾਂ ਬਾਤਾਂ ਕਰਦਾ ਹੈ ਪੰਜਾਂ ਜਣਿਆਂ ਨਾਲ ਇਸ ਪ੍ਰਕਾਰ ਅਸੀਂ ਭਾਈ ਸਾਰੇ ਵਿਹਾਰ ਕਰਦੇ ਹੋਏ ਚਿੱਤ ਵਾਹਿਗੁਰੂ ਚ ਰੱਖਦੇ ਇਹ ਇੱਕ ਦਿੱਤਾ ਹੈ ਵਿਵਹਾਰਕ ਦ੍ਰਿਸ਼ਟਾਂਤ ਦੁਆਰਾ ਇਸੇ ਪ੍ਰਕਾਰ ਅਨੀਲੇ ਕਾਗਜ਼ ਪੰਜਾਂ ਤੱਤਾਂ ਰੂਪੀ ਕਾਲੀ ਲਿਆ ਕਰਕੇ ਕਾਟੀ ਲਈ ਗੁੱਡੀ ਉਹਦੀ ਸਰੀਰ ਦੇ ਰੂਪੀ ਗੁੱਡੀ ਕਟਨਾ ਕੀਤੀ ਹੈ ਮਾਤਾ ਦੇ ਗਰਭ ਦੇ ਵਿੱਚੋਂ ਇਹਦਾ ਜਨਮ ਹੋਇਆ ਹੈ ਆਕਾਸ਼ ਮੱਧੀ ਧਰਮ ਲਈਏ ਭਰਮੀ ਵਾਲੇ ਇਸ ਪ੍ਰਕਾਰ ਆਕਾਸ਼ ਕੌਣ ਚਿਰਾ ਆਕਾਸ਼ ਉਹਦੇ ਚ ਬ੍ਰਹਮਾ ਕਾਲ ਬਿਰਤੀ ਕਰਕੇ ਭਰਮਾਉਂਦੇ ਹਨ ਗੁੱਡੀ ਦੇ ਤਾਂ ਚਿੱਤਰੀ ਬਿਰਤੀ ਦੇ
ਤਾਂ
ਸੰਤ ਹਨ ਉਹਨਾਂ ਦੇ ਨਾਲ ਸਰਵਣ ਦੀਆਂ ਬਾਤਾਂ ਮਨਨ ਦੀਆਂ ਬਾਤਾਂ ਬਤਾਉਂਦੇ ਰਹਿੰਦੇ ਕਰਦੇ ਹਨ ਡੋਰੀ ਬਿਰਤੀ ਬ੍ਰਹਮਾਕਾਰ ਵਿੱਚ ਹੀ ਰੱਖਦੇ ਆ ਕਿ ਕਰੇ ਸਾਡੀ ਦੇਹ ਰੂਪੀ ਗੁੱਡੀ ਪਛਾਣ ਹੋ ਕੇ ਸੰਸਾਰ ਦੇ ਪਦਾਰਥਾਂ ਚ ਨਾ ਡਿੱਗ ਪਵੇ ਇਸ ਪ੍ਰਕਾਰ ਦ੍ਰਿਸ਼ਟਾਂਤ ਤੇ ਦਾ ਦ੍ਰਿਸ਼ਟਾਂਤ ਸਮਝਣਾ
ਮਨ ਰਾਮ ਨਾਮ ਬੇਦੀ
ਰਾਮ ਦੇਵ ਜੀ ਕਹਿੰਦੇ ਸਾਡਾ ਮਨ ਰਾਮ ਦੇ ਨਾਮ ਚ ਬੇਦੀ ਅਲੇ ਦੁਨੀਆਂ ਗਿਆ ਹੈ ਭਾਈ
ਐਸੇ ਕਣਕ ਕਲਾ ਚਿਤ ਮੰਨਦੀ ਅਲੇ
ਇਸ ਪ੍ਰਕਾਰ ਕਣਕ ਦੀਆਂ ਕਲਾ ਰਵਾਲਾ ਹੁੰਦੀਆਂ ਛੋਟੀਆਂ ਛੋਟੀਆਂ ਸੁਨਿਆਰੇ ਜਿਹੜੇ ਸਿੱਪੀ ਵਿੱਚ ਪਾ ਕੇ ਨਿੱਕੀਆਂ ਨਿੱਕੀਆਂ ਕਣਕ ਦੀਆਂ ਸੋਨੇ ਦੀਆਂ ਰਵਾਲਾ ਉਹ ਜੰਬੂਰ ਦੇ ਨਾਲ ਕੰਢੀ ਉੱਤੇ ਭੁੱਕੀਆਂ ਹੋਣ ਜਾਂ ਲੌਂਗ ਦੇ ਉੱਤੇ ਬੁੱਢੀਆਂ ਜਿਹੀਆਂ ਬਣਾਉਣੀਆਂ ਹੋਣ ਤੇ ਉਹ ਉਸ ਪਾਸੇ ਪੂਰੀ ਨਿਗਾਹ ਲੱਗੀ ਹੁੰਦੀ ਕਿ ਜਿਹੜੀ ਬਣਾਈ ਹੈ ਮੇਰੀ ਇਹ ਲੌਂਗ ਦੇ ਬਾਰੇ ਚੱਕਰ ਜਿਹਾ ਬਣਾਇਆ ਹੈ ਜਾਂ ਕੰਢੀ ਦੇ ਬਾਰੇ ਬਣਾਏ ਉਹਦੇ ਉੱਤੇ ਪੂਰੀਆਂ ਰੱਖੀਆਂ ਜਾਣ ਗੱਲਾਂ ਬਾਤਾਂ ਵੀ ਕਰਦਾ ਕੋਲਿਆਂ ਦੇ ਨਾਲ ਤੇ ਕਣਕ ਸੋਨੇ ਦੀਆਂ ਰਵਾਲਾਂ ਜਿਹੜੇ ਕਿਣਕੇ ਹਨ ਉਹ ਕਲਾ ਸੋਹਣੀ ਬਣਾਉਣ ਵਾਸਤੇ ਸ਼ਸਤਰ ਨੂੰ ਕਲਾ ਸੁੰਦਰ ਬਣਾਉਣ ਵਾਸਤੇ ਭੁੱਖਣ ਨੂੰ ਉਹਦੇ ਵਿੱਚ ਚਿੱਤ ਮੰਡੀ ਵਾਲੇ ਚਿੱਤ ਰਚਿਆ ਹੁੰਦਾ ਹੈ ਵੀ ਇਹ ਕਿੰਗਰੇ ਜੇ ਪਾਸੇ ਨਾ ਮਿੱਠ ਹੋ ਜਾਣ ਪੂਰੇ ਕਿੰਗਰੇ ਬਣ ਜਾਣ ਇਸ ਲਈ ਇਸ ਪ੍ਰਕਾਰ ਸਾਡਾ ਚਿੱਤ ਵਾਹਿਗੁਰੂ ਚ ਲੱਗਾ ਹੋਇਆ ਹੈ ਮਨ ਰਾਮ ਨਾਮਾ ਬੇਦੀ ਵਾਲੇ ਮਨ ਰਾਮ ਦੇ ਨਾਮ ਚ ਬੇਦੀ ਵਾਲੇ ਮਿਲਿਆ ਹੋਇਆ ਹੈ ਬਿੰਨਿਆ ਹੋਇਆ ਹੈ
ਕਣਕ ਕਲਾ ਚਿੱਤ ਮੰਡੀ ਵਾਲੇ
ਇਸ ਪ੍ਰਕਾਰ ਸੁਨਿਆਰਿਆਂ ਦਾ ਚੋਰੀ ਕਰਨ ਦੀ ਆਦਤ ਹੁੰਦੀ ਹੈ ਉਹ ਆਪਦੀ ਕਲਾਬਾਜ਼ੀ ਕਰਕੇ ਸੋਨਾ ਚੁਰਾਉਣ ਵਿੱਚ ਚਿੱਤ ਬਿੰਨਿਆ ਹੁੰਦਾ ਹੈ ਸੋਨਾ ਚੁਰਾ ਹੀ ਲੈਂਦੇ ਹੈ ਫੂਕ ਦੇ ਨਾਲ ਛਿੱਟ ਵੀ ਲੈਂਦੇ ਹਨ ਨਾਲ ਦੇ ਨਾਲ ਇਸ ਪ੍ਰਕਾਰ ਦੀਆਂ ਕਈ ਸਾਖੀਆਂ ਆਉਂਦੀਆਂ ਹਨ ਜੈਸੇ ਕਣਕ ਕਲਾ ਚਿੱਤ ਮੰਡੀ ਵਾਲੇ ਜੇ ਸੋਨੇ ਨੂੰ ਕਲਾ ਆਪਣੀ ਕਲਾਬਾਜ਼ੀ ਦੇ ਨਾਲ ਚਿੱਤ ਚ ਮੰਡੀ ਵਾਲੇ ਰਚੀ ਰੱਖਦਾ ਵੀ ਇਹ ਸੋਨਾ ਖਿੱਚ ਲੈਣਾ ਮੈਂ ਨਾਲ ਸਾਣੀ ਪਤਲਾ ਹੋਇਆ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਚੁਰਾ ਲੈਣਾ ਹੈ ਇਸੇ ਪ੍ਰਕਾਰ ਸੋਨੇ ਦੀ ਨਿਆਈ ਪਰਮੇਸ਼ੁਰ ਦੇ ਵਿੱਚ ਕਲਾ ਜੁਗਤੀ ਦੁਆਰਾ ਚਿੱਤ ਉਹਨਾਂ ਨੂੰ ਮੰਡੀ ਵਾਲੇ ਰੱਜਿਆ ਦਰਗਾ ਲਾਇਆ ਹੋਇਆ ਹੈ ਇਸ ਪ੍ਰਕਾਰ ਸਾਡਾ ਚਿੱਤ ਜੁੜਿਆ ਰਹਿੰਦਾ ਹੈ ਜਿਵੇਂ ਲਿਆਈਏ ਭਾਈ ਘੜੇ ਦੇ ਤਾਈ ਤੇ ਪੜਾਈਏ ਉਰਗ ਪੜਾ ਲਈਏ ਉਰਗ ਪਾਣੀ ਦੇ ਤਾਈ ਭਰਨ ਵਾਸਤੇ ਆਨੀ ਲਈ ਜਾਂਦਾ ਹੈ ਘੜਾ ਘੜਾ ਤੇ ਪੜਾਈਏ ਉਰਗ ਖੂਹ ਤੋਂ ਪਾਣੀ ਭਰਨ ਵਾਸਤੇ ਭਰਨਾ ਕੀਤਾ ਹੈ
ਰਾਜਕੁਮਾਰ ਪੁਰੰਦਰੀ
ਰਾਜਿਆਂ ਦੀ ਕੁਆਰ ਜਿਹੜੀਆਂ ਦਾਸੀਆਂ ਹਨਗੀਆਂ ਉਹ ਪੁਰੀ ਦੇ ਮੰਦਿਰ ਦੇ ਅੰਦਰ ਨੂੰ ਆ ਰਹੀਆਂ ਹਨ ਘੜੇ ਚੱਕੇ ਹੋਏ ਆ ਸਿਰਾਂ ਦੇ ਉੱਤੇ ਭਰ ਕੇ ਖੂਹ ਦੇ ਉੱਤੋਂ
ਵਿਚਾਰ ਕਰਦੀ ਹੈ
ਹੱਸਦੀਆਂ ਅਤੇ ਹੱਥਾਂ ਦੇ ਨਾਲ ਆਪਣੀਆਂ ਬੰਗਾਂ ਨੂੰ ਗਹਿਣਿਆਂ ਨੂੰ ਸਵਾਰਦੀਆਂ ਹਨ, ਮਨੋਦ ਅਨੇਕ ਪ੍ਰਕਾਰ ਦੀਆਂ ਕੌਤਕਾਂ ਦੀਆਂ ਗੱਲਾਂ ਕਰਦੀਆਂ ਹਨ,
ਵਿਚਾਰ ਕਰਦੀ ਹੈ,
ਵਿਚਾਰ ਕਰਦੀ ਹੈ, ਹੱਸਦੀ ਹੈ, ਕੌਤਕਾਂ ਵਾਲੀਆਂ ਗੱਲਾਂ ਦੀ ਵਿਚਾਰ ਕਰਦੀ, ਨਿਰਣੇ ਕਰਦੀ ਹੈ। ਗਾਗਰ ਕਹਿੰਦਾ ਵੀ ਜੇ ਗਰਦਨ ਤੋੜ ਗਈ ਗਾਗਰ ਡਿੱਗ ਪੂ ਮੇਰੇ ਸਿਰ ਤੋਂ। ਗਾਗਰ ਵਿੱਚ ਰੱਖਦੀ ਹਮੇਸ਼ਾ ਗੱਲਾਂ ਬਾਤਾਂ ਕਰਦੀ, ਹੱਥਾਂ ਨਾਲ ਕਿਰਿਆ ਕਰਦੀ ਹੋਈ, ਸਖੀਆਂ ਨਾਲ ਗੱਲਾਂ ਬਾਤਾਂ ਕਰਦੀ ਹੋਈ, ਮਨੋਦ ਦੀਆਂ ਗੱਲਾਂ, ਕੌਂਤਕਾਂ ਦੀਆਂ ਗੱਲਾਂ ਕਰਦੀ, ਚਿੱਤ ਗਾਗਰ ਚ ਰੱਖਦੀ ਹੈ ਜਿਵੇਂ ਐ ਅਸੀਂ ਵਾਹਿਗੁਰੂ ਚਿੱਤ ਰੱਖਦੇ ਹਾਂ। ਇਸੇ ਪ੍ਰਕਾਰ ਆਨੀ ਲਿਖੋ ਪੁਰਾਈ
ਰਾਜਕੁਆਰ
ਪੁਰੰਦਰੀਏ, ਰਾਜ ਜੋ ਪਰਮੇਸ਼ਵਰ ਹੈ ਉਹਦੀਆਂ ਕੁਆਰ ਦਾਸੀਆਂ ਜਿਹੜੀਆਂ ਅੰਤਾ ਕਰਨ ਰੂਪੀ ਪੁਰੀ ਨੂੰ ਆ ਰਹੀਆਂ ਹਨ, ਅੰਤਰਮੁਖ ਵਿਰਤੀ ਵਿੱਚ ਆ ਰਹੀਆਂ ਹਨ।
ਹੱਥ ਬਿਨੋਦ ਵਿਚਾਰ ਕਰਦੀ
ਹੈ ਕਿ ਪਰਮੇਸ਼ਵਰ ਦਾ ਆਨੰਦ ਐਸਾ ਹੋਰ ਆਨੰਦ ਨਹੀਂ। ਬਿਨੋਦ ਸਰਗੁਣ ਸਰੂਪ ਦੇ ਕੌਂਤਕਾਂ ਨੂੰ ਕਹਿੰਦੇ ਹੈ ਤੇ ਨਿਰਗੁਣ ਸਰਗੁਣ ਦਾ ਵਿਚਾਰ ਕਰਦੀਆਂ ਹਨ। ਗਾਗਰ ਚ ਰੱਖਦੀਆਂ ਹਨ। ਗਾਗਰ ਕੌਣ ਹੈ ਸਾਹਿਬ ਸਿੰਘ ਜੀ? ਜਿਹੜੀ ਬ੍ਰਹਮਾਕਾਰ ਵਿੱਚ ਬਣਾਈ ਹੋਈ ਹੈ ਉਸਦੇ ਇਸ ਦੇਖਣ ਵਿੱਚ ਚਿੱਤ ਰੱਖਦੀਆਂ ਹਨ।
ਮੰਦਰ ਏਕ ਦੁਆਰ ਦੱਸ ਜਾ ਕੇ,
ਫਿਰ ਹੋਰ ਸੁਣੋ, ਕਹਿੰਦੇ ਕੋਈ ਜਿਵੇਂ ਮੰਦਰ ਸ਼ਹਿਰ ਹੋਵੇ ਉਹਦੇ ਦਸ ਦਰਵਾਜ਼ੇ ਸ਼ਹਿਰ ਦੇ ਵੱਖੋ ਵੱਖਰੇ ਹੋਣ, ਕੋਈ ਕਿਸੇ ਪਾਸੇ ਨੂੰ ਜਾਂਦਾ ਹੋਵੇ, ਕੋਈ ਕਿਸੇ ਤਰਫ ਨੂੰ ਜਾਂਦਾ ਹੋਵੇ।
ਗਊ ਚਰਾਵਨ ਛਾਡੀ
ਚਰਨ ਵਾਸਤੇ ਛੱਡ ਦੇਈਦੀ ਆ, ਬਾਗੀਆਂ ਦੇ ਪਾਸ, ਚਰਾਰਿਆਂ ਦੇ ਪਾਸ।
ਪੰਜ ਕੋਸ ਪਰ ਗਊ ਚਰਾਵਨ,
ਗਊ ਪੰਜ ਕੋਹ ਤੱਕ ਬਾਹਰ ਲੈ ਜਾਂਦੇ ਆ ਸ਼ਹਿਰਾਂ ਦੇ ਵਿੱਚੋਂ ਬੱਗ ਨੂੰ, ਤੇ ਪੰਜਾਂ ਕੋਹਾਂ ਤੇ ਜਾ ਕੇ ਗਊਆਂ ਨੂੰ ਚਾਰਦੇ ਹਨ।
ਬੱਚਰਾ ਰਾਖੀ ਉਹ
ਗਊ ਜਿਹੜੀ ਆ ਬੱਚੇ ਨੂੰ ਚੇਤੇ ਰੱਖਦੀ ਆ, ਪੰਜ ਕੋਹ ਤੇ ਆ, ਕਿਸੇ ਦਰਵਾਜ਼ੇ ਥਾਣੀ ਕੱਢ ਕੇ ਲੈ ਜਾਣ, ਕਦੇ ਕਿਸੇ ਦਰਵਾਜ਼ੇ ਥਾਣੀ ਲੈ ਜਾਂਦੇ ਆ ਸ਼ਹਿਰ ਵਿੱਚੋਂ। ਆਪਦਾ ਬੱਚਾ ਜਿਹੜਾ ਘਰ ਬੰਨਿਆ ਖੂੰਟੀ ਦੇ ਨਾਲ ਹੈ ਉਹਨੂੰ ਚਿੱਤ ਚ ਰੱਖਦੀ ਹੈ। ਇਸ ਪ੍ਰਕਾਰ
ਮੰਦਰ ਏਕ ਦੁਆਰ ਦੱਸ ਜਾ ਕੇ,
ਸਰੀਰ ਰੂਪੀ ਮੰਦਰ ਇੱਕ ਦਸਾਂ ਦੁਆਰਿਆਂ ਵਾਲੇ, ਨੌ ਗੋਲਕਾਂ, ਦਸਾਂ ਗੁਪਤਾਂ।
ਗਊ ਚਰਾਵਨ ਛਾਡੀ,
ਗਊ ਜਿਹੜੀ ਬਿਰਤੀ ਹੈ ਇਹ ਆਸਾ ਰੂਪੀ ਨਦੀ ਤੋਂ ਪਾਰ ਚਰਾਉਣ ਵਾਸਤੇ ਬ੍ਰਹਮਾਕਾਲ ਬਿਰਤੀ ਬਣਾ ਕਰਕੇ ਛੱਡਣਾ ਕੀਤੀ ਹੈ।
ਪੰਜ ਕੋਸ ਪਰ ਗਊ ਚਰਾ,
ਪੰਜਾਂ ਕੋਹਾਂ ਤੋਂ ਪਰੇ ਗਊ ਬ੍ਰਹਮਾਕਾਰ ਬਿਰਤੀ ਨੂੰ ਚੁਗਾਉਂਦੇ ਹਨ। ਬੱਚੇ ਵਿੱਚ ਚਿੱਤ ਰੱਖਦੀ, ਹਰ ਵਕਤ ਭੁਲਾਉਂਦੀ ਵੀ ਅਸੀਂ ਬ੍ਰਹਮਾਕਾਰ ਬਿਰਤੀ ਬਣੀ ਹੋਈ ਹੈ।
ਵੈਤ ਨਾਮ ਦਿਓ ਸੁਣੋ ਤੇ ਲੋਚਨ,
ਭਗਤ ਨਾਮ ਦੇ ਜੀ ਕਹਿੰਦੇ ਹੈ ਤੇ ਲੋਚਨ, ਭਗਤ ਸੁਣ ਸਾਡੇ ਬਚਨ।
ਬਾਲਕ ਪਾਲਣ ਪਾਉਂਦੀ ਹੈ,